सुन्यो मसंदन मेवरन पर चुर पयो बिरतांत श्री जननी ते आद सब करत चिंत बो पांत।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत नौवें पातशाह धन गुरु तेग बहादुर साहब जी महाराज जी दे पवित्र पावन स्थान और जुगो जुग अटल सतगुरु श्री गुरु ग्रंथ साहब जी दे पावन चरणां च हाजिर होके एकत्र होके दीपमाला दा बंदी छोड़ दिवस दा दिहाड़ा बड़ी श्रद्धा भावना ते सत्कार नाल मना रहे। धन श्री गुरु हरगोबिंद साहब मेरी पीरी दे मालक दीन दुनी दा पातशाह 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 अडोला ऐसे श्री गुरु हरगोबिंद साहब जी महाराज ग्वालियर दे किले विच नजर बंद कीते गए दीवान चंदू वर्गे पापियां ने नजूमियां नू लालच दे के बादशाह जहांगीर नू भरम च पा दिता कि तेरे ते साढ़ सती है ये तां टल सकती है जे नाम हरगोबिंद होवे जाति करके सोढ़ी होण वो तेरे वास्ते ग्वालियर दे किले च बैठ के तप करन 40 दिन। जहांगीर बादशाह ने सतगुरां नू 40 दिनां वास्ते ग्वालियर दे किले च भेजिया। उत्थे अगे अपने उम्र भर दी कैद कट रहे सन 52 राजे। उन्हां सारयां ने 6वें पातशाह दे दर्शन कीते। आस बज गई कि हुण साडी भी बंद खलासी हो सकदी है। 40 दिनां तों कई दिन उत्ते बीत गए पर बादशाह जहांगीर ने सतगुरां नूं नहीं बुलाया। फिर कलावर्ती इधर पंजाब तो बहुत सारियां संगतां वहीरां दे वहीर कत के ग्वालियर पहुंचण लगे। ग्वालियर दे किले दे चारे पासे संगत परिक्रमा करके नमस्कार करदी है। उत्थों दे लोकां नूं नहीं सी पता भी इह कौण ने कित्थों आए ने नमस्कारां क्यों करदे ने पुछदे ने। तो संगत दसदी है कि साढ़े सतगुरु 6वें पातशाह इस ग्वालियर दे किले च नजर बंद ने असी उन्हां दे दर्शन परसन वास्ते आउने इह परिक्रमा असी उन्हां दी कर रहे हैं। संगत दे अंदर बहुत ज्यादा बेबलताई है सतगुरां दे दर्शनां दे वियोग करके। बाबा बुढ़ा साहब जी भी सतगुरां कोल पहुंचे माता गंगा जी दे भेजे हुए कथा विस्थार वाली है। मैं संक्षिप्त रूप विच आप जी नूं सरवण कराण लगा। तो बादशाह ने सतगुरु सच्चे पातशाह जी नूं सद्दा भेजिया कि आ जाओ ग्वालियर दे किले च। महाराज जी ने आख्या हुण असीं कल्ले नहीं साडे नाल 52 राजे भी आउणगे। इन्हें आख्या जी इह तां नहीं हो सकदा इन्हां राजयां नूं मैं बड़ी मुश्किल नाल बंदी बनाया हजारां रुपया लखां रुपया खर्च करके फौजां मरवा के ਤਾਂ ਮੈਂ ਇਹਨਾਂ ਨੂੰ ਕੈਦੀ ਬਣਾਇਆ, ਇਹਨਾਂ ਨੂੰ ਕਿਵੇਂ ਛੱਡ ਦਿਆਂ? ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਸੂਰਜ ਪ੍ਰਕਾਸ਼ ਵਿੱਚੋਂ ਪੰਗਤੀਆਂ ਆਉਂਦੀਆਂ ਨੇ, ਪਿੱਛੇ ਕਥਾ ਵਿੱਚ ਆਪ ਜੀ ਨੇ ਸਰਵਣ ਵੀ ਕੀਤੀਆਂ ਹਨ ਕਿ ਗਰੀਬ ਨਵਾਜ ਪਾਤਸ਼ਾਹ ਨੇ ਬਚਨ ਕਿਹਾ ਕਿ ਜੋ ਨਰ ਆਤੁਰ ਹਵੈ ਇੱਕ ਬੇਰਾ, ਕਹੇ ਗੁਰੂ ਹਰਗੋਬਿੰਦ ਮੈਂ ਅਬ ਤੇਰਾ, ਇਹਾ ਛੜਾਵਨ ਕਿਆ ਹੈ ਅਨਬਨ, ਨੇੜ ਨਾ ਆਨ ਦੇਹੂ ਜਮ ਦੂਤਨ। ਜਿਹੜਾ ਬੰਦਾ ਦੁਖੀ ਹੋ ਕੇ ਵਿਆਕੁਲ ਹੋ ਕੇ ਕਹਿ ਦੇਵੇ ਗੁਰੂ ਮੈਂ ਤੇਰਾ, ਹੇ ਗੁਰੂ ਹਰਗੋਬਿੰਦ ਸਾਹਿਬ ਮੈਂ ਤੇਰਾ, ਇੱਥੇ ਗਵਾਲੀਅਰ ਦੇ ਕਿਲੇ ਵਿੱਚੋਂ ਉਹਨਾਂ ਨੂੰ ਛੁਡਾਉਣਾ ਮੇਰੇ ਲਈ ਕੋਈ ਔਖੀ ਗੱਲ ਨਹੀਂ, ਮੈਂ ਉਹਨਾਂ ਦੇ ਨੇੜੇ ਜਮ ਦੂਤਾਂ ਨੂੰ ਵੀ ਨਾ ਫਰਕਣ ਦਿਆਂ। ਉਹਨਾਂ ਦੇ ਨੇੜੇ ਮੈਂ ਜਮਦੂਤਾਂ ਨੂੰ ਵੀ ਨਾ ਆਉਣ ਦਿਆਂ। ਇਹ ਬਚਨ ਕਹਿ ਕੇ ਜਦੋਂ ਬਾਦਸ਼ਾਹ ਨੂੰ ਭੇਜੇ, ਬਾਦਸ਼ਾਹ ਨੇ ਨੀਤੀ ਖੇਡੀ, ਕਹਿੰਦਾ ਜੀ ਜਿੰਨੇ ਤੁਹਾਡੇ ਚੋਲੇ ਦੀਆਂ ਕਲੀਆਂ ਪਕੜ ਕੇ ਆ ਜਾਣ ਉਹਨਿਆਂ ਨੂੰ ਲੈ ਆਓ। ਸਤਿਗੁਰਾਂ ਨੇ ਚੋਲਾ ਹੀ ਐਸਾ ਤਿਆਰ ਕਰਵਾਇਆ ਕਿ 52 ਦੇ 52 ਰਾਜੇ ਮਹਾਰਾਜ ਜੀ ਦੇ ਚੋਲੇ ਦੀਆਂ ਕਲੀਆਂ ਪਕੜ ਕੇ ਗਵਾਲੀਅਰ ਦੇ ਕਿਲੇ ਚੋਂ ਮੁਕਤ ਹੋ ਗਏ। ਇੱਥੇ ਆ ਕੇ ਸਤਿਗੁਰਾਂ ਦੀ ਇਹ ਪਾਵਨ ਪੰਗਤੀ ਕਰੋੜਾਂ ਸੂਰਜਾਂ ਵਾਂਗਰ ਪ੍ਰਕਾਸ਼ਦੀ ਹੈ ਕਿ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ। ਆਪ ਮੁਕਤ ਨੇ ਤੇ 52 ਰਾਜਿਆਂ ਨੂੰ ਵੀ ਮੁਕਤ ਕਰ ਦਿੱਤਾ ਹੈ, ਉਹਨਾਂ ਨੂੰ ਵੀ ਬੰਦੀ ਖਾਨੇ ਚੋਂ ਛੁਡਾ ਲਿਆਂਦਾ। ਉਸ ਦਿਨ ਤੋਂ ਬਾਅਦ 6ਵੇਂ ਪਾਤਸ਼ਾਹ ਦਾ ਨਾਂ ਪਿਆ ਬੰਦੀ ਛੋੜ ਸਤਿਗੁਰੂ। ਇਹ ਨਾਂ 6ਵੇਂ ਪਾਤਸ਼ਾਹ ਦੇ ਨਾਂ ਨਾਲ ਜੁੜ ਗਿਆ, ਬੰਦੀ ਛੋੜ ਸਤਿਗੁਰੂ। ਸਤਿਗੁਰ ਬੰਦੀ ਛੋੜ ਹੈ, ਬੰਧਨ ਮੁਕਤ ਕਰੈ ਓੜੀਣਾ। ਮਹਾਰਾਜ ਜੀ ਬੰਦੀ ਛੋੜ ਹਨ ਤੇ ਆਪਣੇ ਸੇਵਕਾਂ ਨੂੰ ਬੰਧਨ ਮੁਕਤ ਅਵਸਥਾ ਦਾ ਦਾਨ ਦੇਣ ਵਾਲੇ ਹਨ। ਅੱਜ ਦੇ ਦਿਨ ਆ ਜਿਹੜਾ ਆਪਾਂ ਅੱਜ ਦਾ ਦਿਨ ਮਨਾ ਰਹੇ ਹਾਂ, ਗਵਾਲੀਅਰ ਦੇ ਕਿਲੇ ਤੋਂ ਚੱਲ ਕੇ ਚੰਦੂ ਪਾਪੀ ਨੂੰ ਦੰਡ ਦੇ ਕੇ ਦਿੱਲੀ ਤੋਂ ਚੱਲਦੇ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਅੱਜ ਦੇ ਦਿਨ ਧੰਨ ਗੁਰੂ ਰਾਮਦਾਸ ਜੀ ਦੀ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਚ ਪਹੁੰਚੇ ਤੇ ਸਤਿਗੁਰਾਂ ਦੇ ਆਉਣ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਦੇਸੀ ਘਿਓ ਦੇ ਦੀਵੇ ਬਾਲ ਕੇ ਦੀਪਮਾਲਾ ਕੀਤੀ ਗਈ, ਸਾਰੇ ਨਗਰ ਚ ਦੀਪਮਾਲਾ ਕੀਤੀ ਗਈ। ਉਸ ਦਿਨ ਤੋਂ ਬਾਅਦ ਇਹ ਦਿਹਾੜਾ ਦੀਪਮਾਲਾ ਦਾ ਗੁਰੂ ਘਰ ਦੇ ਵਿੱਚ ਮਨਾਇਆ ਜਾਣ ਲੱਗ ਪਿਆ ਔਰ ਇਸ ਦਿਨ ਨੂੰ ਨਾਂ ਦਿੱਤਾ ਬੰਦੀ ਛੋੜ ਦਿਵਸ। ਆਪ ਸਰਬੱਤ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਚਰਨਾਂ ਵਿੱਚ ਜੁੜ ਕੇ ਬੰਦੀ ਛੋੜ ਦਿਵਸ ਦਿਹਾੜਾ ਮਨਾ ਰਹੇ ਹੋ। ਸਾਰੀਆਂ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਮਹਾਰਾਜ ਜੀ ਕਿਰਪਾ ਕਰਨ, ਬੰਧਨ ਤਾਂ ਸਾਨੂੰ ਵੀ ਪਏ ਹੋਏ ਨੇ ਮਹਾਰਾਜ, ਜਿਵੇਂ ਉਹਨਾਂ 52 ਰਾਜਿਆਂ ਨੂੰ ਮੁਕਤ ਕੀਤਾ ਸਾਨੂੰ ਵੀ ਮੁਕਤੀ ਦਾ ਦਾਨ ਬਖਸ਼ੋ। ਇਹ ਦਾਨ ਸਤਿਗੁਰਾਂ ਦੇ ਚਰਨਾਂ ਵਿੱਚੋਂ ਮੰਗਣਾ ਹੈ। ਲੜੀਵਾਰ ਕਥਾ ਗੁਰ ਇਤਿਹਾਸ ਦੀ ਆਪ ਜੀ ਸਰਵਣ ਕਰ ਰਹੇ ਹੋ। ਰਾਜੇ ਜੈ ਸਿੰਘ ਦਾ ਭੇਜਿਆ ਹੋਇਆ ਵਜ਼ੀਰ ਕੀਰਤਪੁਰ ਸਾਹਿਬ ਪਹੁੰਚਿਆ, ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਦਰਬਾਰ ਸਜਿਆ ਹੈ, ਬੜਾ ਸੁੰਦਰ ਦਰਬਾਰ ਸਜਿਆ। ਸਤਿਗੁਰਾਂ ਦੇ ਸੋਹਣੇ ਦਰਬਾਰ ਵਿੱਚ ਰਾਜੇ ਜੈ ਸਿੰਘ ਦਾ ਪ੍ਰਧਾਨ ਵਜ਼ੀਰ ਹਾਜ਼ਰ ਹੋਇਆ ਹੈ। ਇਹਨੇ ਬੇਨਤੀ ਕੀਤੀ ਹੈ, ਮਹਾਰਾਜ ਮੈਂ ਰਾਜੇ ਜੈ ਸਿੰਘ ਦਾ ਭੇਜਿਆ ਹੋਇਆ ਆਇਆ। ਰਾਜਾ ਜੈ ਸਿੰਘ ਦੀ ਜ਼ਿੰਮੇਵਾਰੀ ਡਿਊਟੀ ਲਾਈ ਹੈ ਬਾਦਸ਼ਾਹ ਔਰੰਗਜ਼ੇਬ ਨੇ ਆਪ ਜੀ ਨੂੰ ਦਿੱਲੀ ਬੁਲਾਉਣ ਵਾਸਤੇ, ਤੁਸੀਂ ਕਿਰਪਾ ਕਰੋ, ਦਇਆ ਕਰੋ, ਦਿੱਲੀ ਚੱਲ ਕੇ ਚਰਨ ਪਾਓ, ਨਾਲੇ ਉੱਥੋਂ ਦੀਆਂ ਸੰਗਤਾਂ ਨੂੰ ਦਰਸ਼ਨ ਦੇ ਕੇ ਕਿਰਤਾਰਥ ਕਰੋ। ਇਹ ਸਾਰਿਆਂ ਦੀ ਕਾਂਖਾ ਹੈ। ਸਤਿਗੁਰੂ ਜੀ ਸਾਰੀ ਗੱਲ ਸਮਝ ਗਏ ਕਿ ਬਾਦਸ਼ਾਹ ਸਾਨੂੰ ਕਿਉਂ ਬੁਲਾ ਰਿਹਾ, ਸਮਝ ਗਏ ਕਿ ਬਾਬਾ ਰਾਮ ਰਾਏ ਜੀ ਨੇ ਚੁਗਲੀ ਕੀਤੀ ਹੈ, ਸਾਡਾ ਵੱਡਾ ਭਰਾ ਹੈ ਪਰ ਉਹਨੇ ਚੁਗਲੀ ਕੀਤੀ ਹੈ ਈਰਖਾ ਵਸ ਹੋ ਕੇ। ਸਾਰੀ ਸੰਗਤ ਵਿੱਚ ਇਹ ਗੱਲ ਪਸਰ ਗਈ, ਮਸੰਦ ਤੇ ਸੰਗਤਾਂ ਗੱਲਾਂ ਕਰਦੇ ਨੇ ਰਾਮ ਰਾਏ ਨੇ ਠੀਕ ਨਹੀਂ ਕੀਤਾ ਕਿ ਸਤਿਗੁਰਾਂ ਦੀ ਚੁਗਲੀ ਕਰਕੇ ਬਾਦਸ਼ਾਹ ਔਰੰਗਜ਼ੇਬ ਨੂੰ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ ਹੈ, ਸਤਿਗੁਰਾਂ ਦੇ ਸਰੀਰ ਵੱਲ ਨਹੀਂ ਵੇਖਿਆ ਕਿ ਗੁਰੂ ਸਾਹਿਬ ਤਾਂ ਹਾਲੇ ਬਾਲ ਰੂਪ ਵਿੱਚ ਨੇ, ਉਹਨਾਂ ਦਾ ਮਨ ਹਾਲੇ ਬਿਲਕੁਲ ਨਿਰਮਲ, ਕਿਸੇ ਨਾਲ ਕੋਈ ਰਾਗ ਜਾਂ ਦੁਐਸ਼ ਦੀ ਬਿਰਤੀ ਨਹੀਂ, ਪਰ ਰਾਮ ਰਾਏ ਨੇ ਸਹੀ ਨਹੀਂ ਕੀਤਾ। ਇਸ ਤਰ੍ਹਾਂ ਦੀਆਂ ਵਿਚਾਰਾਂ ਸਾਰੀ ਸੰਗਤ ਵਿੱਚ ਚੱਲ ਰਹੀਆਂ ਨੇ। ਜਿਵੇਂ ਉਹ ਪ੍ਰਧਾਨ ਵਜ਼ੀਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰ ਰਿਹਾ ਹੈ ਮਹਾਰਾਜ ਜੀ ਨੂੰ ਦਿੱਲੀ ਲਿਜਾਣ ਵਾਸਤੇ, ਅੱਜ ਦੇ ਪ੍ਰਸੰਗ ਵਿੱਚ ਉਹ ਕਥਾ ਆ ਰਹੀ ਹੈ, ਸਰਵਣ ਕਰੀਏ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਕਮਲਾਂ ਚ ਧਾਰਨ ਕਰਦੇ ਹੋਇਆ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨਿਓ ਮਸੰਦਨ ਮੇਵਰਨ, ਪਰ ਚੁਰ ਪਇਓ ਬਿਰ ਤਾਂਤ।
ਇਹ ਗੱਲ ਸਾਰੇ ਮਸੰਦਾਂ ਨੇ ਵੀ ਸੁਣੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਬਾਬਾ ਰਾਮ ਰਾਏ ਜੀ ਨੇ ਚੁਗਲੀ ਕਰਕੇ ਸਤਿਗੁਰਾਂ ਨੂੰ ਦਿੱਲੀ ਬੁਲਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਉਹ ਤਕਰੀਬਨ ਆਪਣੀ ਇਸ ਕੋਸ਼ਿਸ਼ ਵਿੱਚ ਕਾਮਯਾਬ ਵੀ ਹੋ ਰਿਹਾ ਹੈ। ਬਾਦਸ਼ਾਹ ਨੇ ਸਤਿਗੁਰਾਂ ਨੂੰ ਸੱਦਾ ਭੇਜਿਆ ਹੈ। ਇਹ ਪ੍ਰਤਾਂਤ ਸਾਰੇ ਮਸੰਦਾਂ ਵਿੱਚ ਜਿੰਨੇ ਮੇਵੜੇ ਨੇ, ਗੁਰੂ ਘਰ ਦੇ ਜਿੰਨੇ ਅਰਦਾਸੀਏ ਨੇ, ਉਹਨਾਂ ਸਾਰਿਆਂ ਵਿੱਚ ਇਹ ਪ੍ਰਸੰਗ ਪ੍ਰਚੁਰ ਹੋਇਆ, ਪ੍ਰਗਟ ਹੋਇਆ ਹੈ।
ਸ੍ਰੀ ਜਨਨੀ ਤੇ ਆਦ ਸਭ ਕਰਤ ਚਿੰਤ ਬਹੁ ਭਾਂਤ।
ਸਤਿਗੁਰੂ ਜੀ ਦੇ ਪੂਜਨੀਕ ਮਾਤਾ, ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪੂਜਨੀਕ ਮਾਤਾ ਦਾ ਨਾਂ ਹੈ ਕਿਸ਼ਨ ਕੋਇਰ ਜੀ। ਉਹਨਾਂ ਨੇ ਜਦੋਂ ਸੁਣਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾ ਰਹੇ ਨੇ, ਹੁਣ ਮਾਂ ਦਾ ਚਿੱਤ ਇੱਕ ਵਾਰੀ ਖਿੱਚਿਆ ਗਿਆ, ਆਕਰਸ਼ਿਤ ਹੋ ਗਿਆ, ਮਾਤਾ ਜੀ ਦੇ ਮਨ ਦੇ ਵਿੱਚ ਵੀ ਅਨੇਕ ਪ੍ਰਕਾਰ ਦੀ ਚਿੰਤਾ ਚੱਲਣ ਲੱਗੀ, ਸੋਚਾਂ ਚੱਲਣ ਲੱਗੀਆਂ, ਪਤਾ ਨਹੀਂ ਦਿੱਲੀ ਜਾ ਕੇ ਕੀ ਬਣੇਗਾ, ਦਿੱਲੀ ਜਾ ਕੇ ਕੀ ਹੋਵੇਗਾ।
ਜੋ ਪਈ ਜੇ ਤੱਕ ਮੁਖੀਏ ਹੁਤੇ ਗੁਰੂ ਕਰਕੇ।
ਗੁਰੂ ਘਰ ਦੇ ਜਿੰਨੇ ਮੁਖੀਏ ਸਨ, ਜਿੰਨੇ ਗੁਰੂ ਘਰ ਦੇ ਮੁੱਖ ਮੁੱਖ ਸੇਵਾਦਾਰ ਅਹਿਲਕਾਰ ਹਨ,
ਸਭ ਇਕੱਤਰ ਹੋਏ ਤ੍ਰਿਤ ਧਾਰ ਕੇ।
ਉਹ ਸਾਰੇ ਇੱਕ ਜਗ੍ਹਾ ਤੇ ਹੌਸਲਾ ਧਾਰ ਕੇ, ਧੀਰਜ ਧਾਰਨ ਕਰਕੇ, ਕਿਉਂਕਿ ਹੁਣ ਠਰੰਮੇ ਨਾਲ ਵਿਚਾਰ ਕਰਨੇ ਸੀ, ਇਸ ਕਰਕੇ ਧੀਰਜ ਧਾਰਨ ਕਰਕੇ ਜਿੰਨੇ ਗੁਰੂ ਘਰ ਦੇ ਮੁਖੀਏ ਸਿੱਖ ਨੇ ਉਹ ਇੱਕ ਜਗ੍ਹਾ ਤੇ ਇੱਕ ਥਾਂ ਤੇ ਇਕੱਠੇ ਹੋਏ ਹਨ।
ਕੇਤਕ ਕਰੇ ਆਕਾਰ ਆਏ,
ਔਰ ਇਸ ਪ੍ਰਕਾਰ ਨਾਲ ਕਈ ਬੁਲਾ ਕੇ, ਹਕਾਰਨ ਕਹਿੰਦੇ ਨੇ ਬੁਲਾਣਾ, ਬੁਲਾਏ ਗਏ ਕਈਆਂ ਨੂੰ ਚੇਚੇ ਤੌਰ ਤੇ ਸੱਦਾ ਭੇਜ ਕੇ ਸੰਗਤ ਨੇ ਬੁਲਾਇਆ, ਜਿਹੜੇ ਸਿਆਣੇ ਤੇ ਮੁਖੀ ਸਿੱਖ ਸਨ ਉਹਨਾਂ ਨੂੰ ਬੁਲਾਇਆ ਹੈ।
ਕਿਤਕ ਆਪ ਹੀ ਗਏ ਤਿਸ ਥਾਂ,
ਕਈ ਆਪ ਹੀ ਉਸ ਜਗ੍ਹਾ ਤੇ ਆਣ ਕੇ ਇਕੱਠੇ ਹੋ ਗਏ ਨੇ ਜਿੱਥੇ ਇਕੱਤਰਤਾ ਰੱਖੀ ਗਈ ਹੈ।
ਪਹੁੰਚੇ ਸ਼੍ਰੀ ਮਾਤਾ ਕੇ ਪਾਸ,
ਇਹ ਸਾਰੇ ਚੱਲ ਕੇ ਆਏ ਨੇ ਮਾਤਾ ਜੀ ਦੇ ਪਾਸ, ਜਿੱਥੇ ਮਾਤਾ ਕਿਸ਼ਨ ਕੋਇਰ ਜੀ ਦਾ ਨਿਵਾਸ ਹੈ, ਉੱਥੇ ਚੱਲ ਕੇ ਸਾਰੀ ਸੰਗਤ ਤੇ ਸਾਰੇ ਮੁਖੀਏ ਸਿੱਖ ਮਾਤਾ ਜੀ ਦੇ ਕੋਲ ਆਏ ਨੇ, ਮਾਤਾ ਜੀ ਕੋਲ ਪਹੁੰਚੇ ਹਨ।
ਨਮੋ ਕਰੇ ਬੋ ਬਿਨੇ ਪ੍ਰਕਾਸ਼,
ਇਹਨਾਂ ਸਾਰਿਆਂ ਨੇ ਆ ਕੇ ਮਾਤਾ ਜੀ ਨੂੰ ਮੱਥਾ ਟੇਕਿਆ, ਮਾਤਾ ਜੀ ਨੂੰ ਨਮਸਕਾਰ ਕੀਤੀ ਹੈ, ਨਮਸਕਾਰ ਕਰਕੇ ਫਿਰ ਮਾਤਾ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ ਨੇ,
ਬੈਠੇ ਬ੍ਰਿੰਦ ਬਿਰਤਾਂਤ ਬਖਾਨੇ,
ਕੋਲ ਬਹਿ ਕੇ ਸਾਰਾ ਬਿਰਤਾਂਤ ਦੱਸਣ ਲੱਗੇ ਨੇ, ਕੋਲ ਬਹਿ ਕੇ ਸਾਰੀ ਵਾਰਤਾਲਾਪ ਦੱਸਣ ਲੱਗੇ ਨੇ।
ਸ਼੍ਰੀ ਹਰਿ ਕ੍ਰਿਸ਼ਨ ਆਕਾਰ ਠਾਣੇ,
ਕਹਿਣ ਲੱਗੇ ਮਾਤਾ ਜੀ ਸਾਨੂੰ ਪਤਾ ਲੱਗਾ ਕਿ ਦਿੱਲੀ ਵਿੱਚ ਬਾਦਸ਼ਾਹ ਨੇ ਔਰ ਰਾਜੇ ਜੈ ਸਿੰਘ ਨੇ ਸਤਿਗੁਰਾਂ ਨੂੰ ਬੁਲਾਇਆ। ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਲੀ ਵਿਖੇ ਬੁਲਾਇਆ ਜਾ ਰਿਹਾ, ਇਸ ਗੱਲ ਦਾ ਪਤਾ ਸਾਨੂੰ ਸਾਰਿਆਂ ਨੂੰ ਲੱਗਾ ਹੈ।
ਦੁਸ਼ਟ ਬਡੋ ਬਾਦੀ ਅੱਠ ਕੂਰੋ,
ਤੇ ਸੁਣਿਆ ਔਰੰਗਜ਼ੇਬ ਬਾਦਸ਼ਾਹ ਬੜਾ ਦੁਸ਼ਟ ਹੈ, ਬਾਦੀ ਹੈ, ਝਗੜਾਲੂ ਹੈ ਤੇ ਬੜਾ ਵੱਡਾ ਹੱਠੀਆ ਹੈ। ਜਿਹੜੇ ਕੰਮ ਦਾ ਹੱਠ ਕਰ ਲੈਂਦਾ ਫਿਰ ਪਿੱਛੇ ਨਹੀਂ ਹਟਦਾ। ਬਹੁਤ ਜ਼ਿਆਦਾ ਵੱਡਾ ਹੱਠੀਆ ਤੇ ਬਹੁਤ ਜ਼ਿਆਦਾ ਵੱਡਾ ਦੁਸ਼ਟ ਹੈ ਔਰੰਗਜ਼ੇਬ।
ਨੌਰੰਗ ਸ਼ਾਹ ਸ਼ਰਾ ਕੋ ਪੂਰੋ,
ਨੌਰੰਗ ਸ਼ਰਾ ਦੇ ਵਿੱਚ ਵੀ ਪੱਕਾ, ਉਹ ਆਪਣੀ ਸ਼ਰਾ ਤੋਂ ਬਾਹਰ ਨਹੀਂ ਚੱਲਦਾ, ਸ਼ਰਾ ਦੇ ਨਿਯਮਾਂ ਦਾ ਬੰਨਿਆ ਹੋਇਆ, ਸ਼ਰਾ ਦੀ ਫਾਹੀ ਵਿੱਚ ਬੰਨਿਆ ਹੋਇਆ, ਉਹਦੇ ਤੋਂ ਮੁਕਤ ਨਹੀਂ ਹੁੰਦਾ।
ਰੋਕਨ ਸਭਾ ਕੋ ਅਜਮਤ ਚਾਏ,
ਔਰ ਉਹ ਆਪਣੀ ਸਭਾ ਦੇ ਵਿੱਚ ਜਿਹਨੂੰ ਵੀ ਬੁਲਾਉਂਦਾ ਉਹਦੇ ਕੋਲੋਂ ਕਰਾਮਾਤਾਂ ਵੇਖਣਾ ਚਾਹੁੰਦਾ, ਇਹੀ ਉਹਦੀ ਬਿਰਤੀ ਹੈ ਵੀ ਜੇ ਕਿਸੇ ਮਹਾਂਪੁਰਖ ਨੂੰ, ਮਹਾਤਮਾ ਨੂੰ, ਸਾਧੂ ਨੂੰ ਬੁਲਾਉਂਦਾ ਉਹਦੇ ਕੋਲੋਂ ਕਰਾਮਾਤ ਵੇਖਣ ਦੀ ਇੱਛਾ ਰੱਖਦਾ ਔਰੰਗਜ਼ੇਬ, ਉਹਦੇ ਮਨ ਵਿੱਚ ਹਰ ਵੇਲੇ ਕਰਾਮਾਤ ਵੇਖਣ ਦੀ ਇੱਛਾ ਰਹਿੰਦੀ ਹੈ।
ਨਹੀਂ ਤਾਂ ਨਿਜ ਮਤ ਮੈਂ ਲਿਆਏ ਉਮਾਏ,
ਜੇ ਕੋਈ ਕਰਾਮਾਤ ਨਹੀਂ ਵਿਖਾਉਂਦਾ ਉਹਨੂੰ ਆਪਣੇ ਧਰਮ ਵਿੱਚ ਆਪਣੇ ਮਜ਼ਹਬ ਵਿੱਚ ਲੈ ਆਉਂਦਾ, ਉਹਨੂੰ ਆਪਣੇ ਮਜ਼ਹਬ ਦਾ ਧਾਰਨੀ ਬਣਾ ਦਿੰਦਾ। ਜੇ ਕੋਈ ਕਰਾਮਾਤ ਵਿਖਾ ਦੇ ਤਾਂ ਠੀਕ ਹੈ, ਜੇ ਕਰਾਮਾਤ ਨਾ ਵਿਖਾਵੇ ਤੇ ਫਿਰ ਉਹਨੂੰ ਆਪਣੇ ਮਤ ਵਿੱਚ ਆਪਣੇ ਧਰਮ ਦੇ ਵਿੱਚ ਲੈ ਆਉਂਦਾ ਹੈ।
ਪੁਨ ਪ੍ਰਾਤਾ ਤੈ ਮਤ ਸਰ ਭਰਿਓ,
ਤੇ ਫਿਰ ਵੇਖੋ ਬਾਬੇ ਰਾਮ ਰਾਏ ਦੀ ਕਰਤੂਤ, ਕਿ ਬਾਬੇ ਰਾਮ ਰਾਏ ਨੇ ਉੱਥੇ ਜਾ ਕੇ ਕਿਹੋ ਜਿਹਾ ਖੋਟਾ ਕਰਮ ਕੀਤਾ ਹੈ। ਆਪ ਤਾਂ ਉੱਥੇ ਦਿੱਲੀ ਬਾਦਸ਼ਾਹ ਕੋਲੋਂ ਗਿਆ ਹੀ ਹੋਇਆ ਸੀ, ਪਰ ਉਹਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਵੀ ਚੁਗਲੀ ਕੀਤੀ ਹੈ, ਮਹਾਰਾਜ ਜੀ ਦੇ ਬਰਖਿਲਾਫ ਬਾਦਸ਼ਾਹ ਦੇ ਕੰਨ ਭਰੇ ਨੇ, ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਕੀਤੀਆਂ ਹੋਣਗੀਆਂ ਸਤਿਗੁਰਾਂ ਦੇ ਖਿਲਾਫ, ਕਿ ਬਾਦਸ਼ਾਹ ਹੁਣ ਸਤਿਗੁਰਾਂ ਨੂੰ ਵੀ ਆਪਣੇ ਕੋਲ ਬੁਲਾਉਣਾ ਚਾਹ ਰਿਹਾ। ਇਹੋ ਜਿਹਾ ਭਰਾ ਜਿਹੜਾ ਈਰਖਾ ਦੇ ਨਾਲ ਭਰਿਆ ਹੋਇਆ,
ਜਿਨੇ ਬੁਲਾਵਨ ਕੋ ਮਤ ਕਰਿਓ,
ਔਰ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਬਾਬੇ ਰਾਮ ਰਾਏ ਨੇ ਮਤ ਪ੍ਰਗਟ ਕੀਤਾ, ਉਹੀ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਬੁਲਾਉਣਾ ਚਾਹੁੰਦਾ ਹੈ।
ਮਿਲ ਤਿੰਨ ਕਾਤੇ ਅਨੇਕ ਰਚਤ,
ਬਾਦਸ਼ਾਹ ਨਾਲ ਮਿਲ ਕੇ ਅਨੇਕਾਂ ਪ੍ਰਕਾਰ ਦੇ ਘਾਤ ਰਚਦਾ, ਬਾਦਸ਼ਾਹ ਨਾਲ ਮਿਲ ਕੇ ਅਨੇਕਾਂ ਪ੍ਰਕਾਰ ਦੇ ਦਾਅ ਵੇਖਦਾ, ਉਲੀਕਦਾ ਹੈ।
ਅਨੁਜ ਵਡਾਈ ਦੇਖ ਤਚਤ,
ਆਪਣੇ ਛੋਟੇ ਭਰਾ ਦੀ ਵਡਿਆਈ ਵੇਖ ਕੇ ਜਰ ਨਹੀਂ ਸਕਦਾ, ਇਹੋ ਜਿਹਾ ਈਰਖਾਲੂ ਹੈ ਰਾਮ ਰਾਏ, ਉਹਦੇ ਮਨ ਚ ਇਹੋ ਜਿਹੀ ਦਵੈਸ਼ ਹੈ ਕਿ ਆਪਣੇ ਛੋਟੇ ਭਰਾ ਦੀ ਵਡਿਆਈ ਵੇਖ ਕੇ ਉਹਦੇ ਕੋਲੋਂ ਜਰੀ ਨਹੀਂ ਜਾਂਦੀ, ਛੋਟੇ ਭਰਾ ਦੀ ਉਪਮਾ ਵੇਖ ਕੇ ਉਹਦੇ ਕੋਲੋਂ ਜਰੀ ਨਹੀਂ ਜਾਂਦੀ, ਮਨ ਚ ਈਰਖਾ ਕਰਦਾ।
ਸ਼੍ਰੀ ਹਰਿਕ੍ਰਿਸ਼ਨ ਬੈਸ ਲਗੂ ਤਿਨਕੇ,
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋ ਹਾਲੇ ਬਾਲ ਰੂਪ ਚ ਨੇ, ਜਿਨ੍ਹਾਂ ਦੀ ਸਰੀਰਕ ਅਵਸਥਾ ਹਾਲੇ ਬਾਲ ਰੂਪ ਦੇ ਵਿੱਚ ਹੈ,
ਤੈ ਸਹਾਇਤਾ ਨਾਇਨ ਜਿਨ ਕੀ,
ਜੇ ਸਤਿਗੁਰੂ ਜੀ ਦਿੱਲੀ ਚਲੇ ਜਾਂਦੇ ਨੇ ਤੇ ਉੱਥੇ ਉਹਨਾਂ ਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ, ਉੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸਹਾਇਤਾ ਕਰਨ ਵਾਲਾ ਰਾਮ ਰਾਏ ਨੇ ਸਹਾਇਤਾ ਥੋੜੀ ਕਰਨੀ ਹੈ। ਰਾਮ ਰਾਏ ਤਾਂ ਈਰਖਾ ਕਰੇਗਾ, ਦਵੈਸ਼ ਕਰੇਗਾ, ਉੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ।
ਪਿਤਾ ਤੀਰ ਬੈਕੁੰਠ ਸਿਧਾਏ,
ਸਤਿਗੁਰਾਂ ਦੇ ਪੂਜਨੀਕ ਪਿਤਾ ਜੀ ਜੋ ਬੜੇ ਮਹਾਨ ਧੀਰਜੀ ਹਨ, ਧੀਰਗ ਦੇ ਧਾਰਨੀ ਹਨ, ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਵੀ ਸੱਚਖੰਡ ਜਾ ਚੁੱਕੇ ਨੇ, ਜਿਨ੍ਹਾਂ ਨੇ ਸਹਾਇਤਾ ਕਰਨੀ ਸੀ, ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਵੀ ਸੱਚਖੰਡ ਜਾ ਚੁੱਕੇ ਹਨ।
ਸਕਲ ਕਲਾ ਸਮਰੱਥ ਸੁਖਦਾਏ,
ਔਰ ਸਤਿਗੁਰੂ ਜੀ ਸਕਲ ਕਲਾ ਸਮਰੱਥ ਸਨ, ਸੁਖਦਾਏ ਨੇ, ਸਾਰੇ ਸੁਖ ਦੇਣ ਵਾਲੇ ਹਨ।
ਇਹ ਅਸਮੰਜਸ ਹੈ ਸਭ ਬਾਤ,
ਮਾਤਾ ਜੀ ਇਹ ਬੜੀ ਵੱਡੀ ਅਸਮੰਜਸ ਦੀ ਗੱਲ ਬਣ ਗਈ ਹੈ ਕਿ ਹੁਣ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਜਾਣਗੇ, ਉੱਥੇ ਪਤਾ ਨਹੀਂ ਕੀ ਹੋਵੇਗਾ, ਕੀ ਬਣੇਗਾ? ਬਾਦਸ਼ਾਹ ਬੜਾ ਕਪਟੀ ਕ੍ਰੋਧੀ ਹੈ, ਕੁਟਲ ਕਮਤ ਮਤ ਦਾ ਧਾਰਨੀ ਹੈ, ਪਤਾ ਨਹੀਂ ਉੱਥੇ ਕੀ ਹੋਵੇਗਾ ਕੀ ਬਣੇਗਾ। ਇਹ ਬੜੀ ਵੱਡੀ ਅਸਮੰਜਸ ਗੱਲ ਬਣ ਗਈ ਹੈ।
ਇਤਨੇ ਮੈਂ ਚੱਲ ਸਤ ਗੋਰੇ ਆਏ,
ਇਹ ਵਿਚਾਰਾਂ ਸਿੱਖ ਕਰ ਰਹੇ ਸਨ, ਮਾਤਾ ਜੀ ਦੇ ਕੋਲ ਬੈਠੇ ਇਹ ਸਾਰੀਆਂ ਵਿਚਾਰਾਂ ਕਰ ਰਹੇ ਸਨ ਕਿ ਇੰਨੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਵੀ ਚੱਲ ਕੇ ਆ ਪਹੁੰਚੇ।
ਬਾਲ ਆਰ ਬਲ ਤੀਰ ਬਿਰਧਾਏ,
ਸਤਿਗੁਰੂ ਜੀ ਜਿਨ੍ਹਾਂ ਦੀ ਬਾਲ ਅਵਸਥਾ ਹੈ, ਬਾਲ ਆਰ ਬਲ, ਬਾਲ ਅਵਸਥਾ ਦੇ ਧਾਰਨੀ ਨੇ ਤੇ ਜਿਨ੍ਹਾਂ ਅੰਦਰ ਬੜਾ ਵੱਡਾ ਧੀਰਜ ਤੇ ਠਰਮ ਹੈ, ਹਾਲਾਂਕਿ ਸਰੀਰ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲ ਰੂਪ ਚ ਨੇ ਪਰ ਅੰਦਰ ਬੜਾ ਵੱਡਾ ਧੀਰਜ ਹੈ, ਅੰਦਰ ਬੜੇ ਵੱਡੇ ਧੀਰਜ ਦੇ ਧਾਰਨੀ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ।
ਹੱਥ ਬੰਦ ਸਭ ਵੈ ਕਰ ਠਾਡੇ,
ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅੰਦਰ ਮਹਿਲਾਂ ਚ ਆਏ ਮਾਤਾ ਜੀ ਦੇ ਕੋਲ, ਜਿੰਨੀ ਸੰਗਤ ਬੈਠੀ ਸੀ, ਜਿੰਨੇ ਸਿੱਖ ਬੈਠੇ ਸੀ, ਸਿੱਖਾਂ ਦਾ ਸਮੁਦਾਇ ਸੀ, ਸਾਰੇ ਉੱਠ ਕੇ ਖਲੋ ਗਏ, ਸਾਰਿਆਂ ਨੇ ਹੱਥ ਜੋੜੇ ਤੇ ਉੱਠ ਕੇ ਖਲੋ ਗਏ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸਤਿਕਾਰ ਕਰਨ ਵਾਸਤੇ।
ਨਿਮੈ ਪ੍ਰੇਮ ਪਦ ਪੰਕਜ ਬਾਡੇ,
ਸਾਰੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਤੇ ਨਿਮਦੇ ਨੇ, ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਝੁਕਦੇ ਨੇ, ਚਰਨ ਕਮਲਾਂ ਤੇ ਨਮਸਕਾਰ ਕਰਦੇ ਹਨ।
ਸਤਿਕਾਰਤ ਵਿੱਚ ਸਭ ਕੋ ਬੈਸੇ,
ਸਾਰਿਆਂ ਦੇ ਸਤਿਕਾਰ ਕੀਤਾ ਸਤਿਗੁਰਾਂ ਦਾ, ਸਾਰਿਆਂ ਦੇ ਸਤਿਕਾਰ ਕਰਦਿਆਂ ਸਾਰਿਆਂ ਦੇ ਵਿੱਚ ਆ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਬੈਠੇ ਹਨ।
ਸ਼ੋਭਤ ਗਿਆਨ ਮੂਰਤੀ ਜੈਸੇ,
ਇਸ ਤਰ੍ਹਾਂ ਆ ਕੇ ਸੰਗਤ ਵਿੱਚ ਸਿੱਖਾਂ ਚ ਬੈਠੇ ਨੇ, ਕਹਿੰਦੇ ਮਾਨੋ ਜਿਵੇਂ ਗਿਆਨ ਦੀ ਮੂਰਤ ਆ ਕੇ ਬਿਰਾਜਮਾਨ ਹੋਈ ਹੋਵੇ, ਜਿਵੇਂ ਗਿਆਨ ਦੀ ਮੂਰਤੀ ਦਾ ਪ੍ਰਕਾਸ਼ ਹੋਇਆ ਹੋਵੇ, ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਹਨ।
ਸ੍ਰੀ ਜਨਨੀ ਬੂਜੇ ਸਤ ਪਾਏ,
ਸਤਿਗੁਰੂ ਜੀ ਦੇ ਮਾਤਾ ਜੀ ਮਾਤਾ ਕਿਸ਼ਨ ਕੋਇਰ ਜੀ ਬੈਠੇ ਸਨ, ਉਹ ਸੁੱਤੇ ਸਿੱਧ ਲਾਗੇ ਬੈਠੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਪੁੱਛਣ ਲੱਗੇ,
ਹਿਰਦੇ ਆਪ ਕੇ ਕਿਵੇਂ ਉਪਜਾਏ।
ਮਾਤਾ ਜੀ ਸੁਭਾਵਕ ਹੀ ਪੁੱਛਣ ਲੱਗੇ ਸਤਿਗੁਰਾਂ ਨੂੰ, ਕਹਿੰਦੇ ਲਾਲ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਤੁਸੀਂ ਦੱਸੋ ਤੁਹਾਡੇ ਮਨ ਚ ਕੀ ਉਪਜਦਾ ਹੈ, ਤੁਹਾਡੇ ਮਨ ਵਿੱਚ ਕੀ ਖਿਆਲ ਆਉਂਦਾ ਹੈ।
ਭਰਾਤਾ ਨੇ ਬੋ ਧਾਰ ਸ਼ਰੀਕਾ,
ਤੁਹਾਡੇ ਭਰਾ ਬਾਬੇ ਰਾਮ ਰਾਏ ਨੇ ਤੁਹਾਡੇ ਨਾਲ ਬੜਾ ਸ਼ਰੀਕਾ ਕੀਤਾ, ਉਹਨੇ ਬੜਾ ਵੱਡਾ ਵਿਦਰੋਹ ਕਮਾਇਆ ਤੁਹਾਡੇ ਬਰਖਿਲਾਫ, ਰਾਮ ਰਾਏ ਨੇ ਤੁਹਾਡੇ ਬਰਖਿਲਾਫ ਆਪਣੇ ਮਨ ਚ ਸ਼ਰੀਕਾ ਧਾਰਨ ਕੀਤਾ।
ਸੁਜਸ ਤੁਮਾਰੋ ਲਗੇ ਨਾਨੀਕਾ,
ਰਾਮ ਰਾਏ ਨੂੰ ਤੁਹਾਡਾ ਸੁਜਸ ਚੰਗਾ ਨਹੀਂ ਲੱਗਦਾ, ਰਾਮ ਰਾਏ ਨੂੰ ਤੁਹਾਡੀ ਮਹਿਮਾ ਚੰਗੀ ਨਹੀਂ ਲੱਗਦੀ।
ਸ਼ਾਹ ਸਿਖਾਏ ਹਕਾਰਨ ਕਰੇ,
ਬਾਦਸ਼ਾਹ ਨੇ ਸਿਖਾ ਕੇ, ਬਾਦਸ਼ਾਹ ਨੂੰ ਸਿਖਾ ਕੇ ਬਾਬੇ ਰਾਮ ਰਾਏ ਨੇ ਤੁਹਾਨੂੰ ਆਪਣੇ ਕੋਲ ਇੱਥੇ ਬੁਲਾਉਣਾ ਚਾਹਿਆ, ਦਿੱਲੀ ਬੁਲਾਉਣਾ ਚਾਹਿਆ ਹੈ।
ਮਮ ਸਮ ਮਿਲੇ ਦੁਐਸ਼ ਕੋ ਧਰੇ,
ਔਰ ਉਹਦੇ ਮਨ ਦੇ ਵਿੱਚ ਇੰਨੀ ਦੁਐਸ਼ ਹੈ ਤੁਹਾਡੇ ਪ੍ਰਤੀ, ਉਹ ਕਹਿੰਦਾ ਵੀ ਮੇਰੇ ਬਰਾਬਰ ਹੀ ਸਤਿਗੁਰੂ ਜੀ ਇੱਥੇ ਆਉਣ, ਜਿਵੇਂ ਮੈਂ ਇੱਥੇ ਦਿੱਲੀ ਆ ਕੇ ਬਾਦਸ਼ਾਹ ਨੂੰ ਮਿਲਿਆ, ਇਸੇ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮੇਰੇ ਸਮਾਨ ਬਾਦਸ਼ਾਹ ਨੂੰ ਦਿੱਲੀ ਆ ਕੇ ਮਿਲਣ, ਬਾਦਸ਼ਾਹ ਦੀ ਕਚਹਿਰੀ ਵਿੱਚ ਆਉਣ, ਆ ਕੇ ਕਰਾਮਾਤਾਂ ਅਜ਼ਮਤਾਂ ਵਿਖਾਉਣ ਜਿਵੇਂ ਮੈਂ ਕਰਾਮਾਤਾਂ ਵਿਖਾਈਆਂ ਨੇ, ਏਦਾਂ ਉਹ ਤੁਹਾਨੂੰ ਆਪਣੇ ਬਰਾਬਰ ਦਿੱਲੀ ਬੁਲਾਉਣਾ ਚਾਹੁੰਦਾ ਹੈ।
ਬਣੇ ਜਾਏ ਬੋ ਤਾਂ ਜ਼ਰੂਰ,
ਹੁਣ ਉੱਥੇ ਤੁਹਾਨੂੰ ਜ਼ਰੂਰ ਜਾਣਾ ਪਏਗਾ। ਹੇ ਗੁਰੂ ਹਰਿਕ੍ਰਿਸ਼ਨ ਸਾਹਿਬ, ਹੁਣ ਬਾਦਸ਼ਾਹ ਨੇ ਤੁਹਾਨੂੰ ਦਿੱਲੀ ਬੁਲਾਇਆ ਤੇ ਉੱਥੇ ਦਿੱਲੀ ਆਪ ਜੀ ਨੂੰ ਹੁਣ ਜ਼ਰੂਰ ਜਾਣਾ ਪਏਗਾ।
ਨਹੀਂ ਤਾਂ ਬਦ ਜਾਏ ਬਖੇਰੋ ਪੂਰੇ,
ਤੇ ਜੇ ਤੁਸੀਂ ਦਿੱਲੀ ਨਾ ਗਏ ਤੇ ਬੜਾ ਬੜਾ ਬਖੇੜਾ ਵੱਧ ਸਕਦਾ, ਬੜਾ ਵੱਡਾ ਝਗੜਾ ਵੱਧ ਸਕਦਾ, ਬਾਦਸ਼ਾਹ ਤੁਹਾਡੇ ਬਰਖਿਲਾਫ ਹੋ ਜਾਏਗਾ, ਉੱਥੇ ਦੇ ਜਿਹੜੇ ਵਜ਼ੀਰ ਅਹਿਲਕਾਰ ਨੇ ਤੁਹਾਡੇ ਖਿਲਾਫ ਹੋ ਜਾਣਗੇ, ਫਿਰ ਬੜਾ ਵੱਡਾ ਭਾਰੀ ਬਖੇੜਾ ਵੱਧ ਜਾਵੇਗਾ।
ਨੌ ਰੰਗ ਕੇ ਨਰ ਛੂਛੇ ਜਾਏ,
ਬਾਦਸ਼ਾਹ ਔਰੰਗਜ਼ੇਬ ਦੇ ਭੇਜੇ ਹੋਏ ਜਿਹੜੇ ਅਹਿਲਕਾਰ ਬੰਦੇ ਆਏ ਨੇ ਤੁਹਾਨੂੰ ਲੈਣ ਲਈ, ਇਹ ਖਾਲੀ ਚਲੇ ਜਾਣਗੇ ਇਹਨਾਂ ਨੂੰ ਜੇ ਤੁਸੀਂ ਨਾ ਜਾਓਗੇ ਖਾਲੀ ਮੁੜ ਕੇ ਜਾਣਗੇ
ਦੁਸ਼ਟ ਤਬੇ ਰਿਸਵੈ ਮਨ ਮਾਏ
ਤੇ ਜੇ ਇਹ ਖਾਲੀ ਮੁੜ ਕੇ ਜਾਏ ਤੇ ਫਿਰ ਬਾਦਸ਼ਾਹ ਔਰੰਗਜ਼ੇਬ ਦਾ ਮਨ ਜੋ ਬੜਾ ਦੁਸ਼ਟ ਹੈ ਬਹੁਤ ਜ਼ਿਆਦਾ ਕ੍ਰੋਧੀ ਹੈ ਉਹ ਫਿਰ ਤੁਹਾਡੇ ਬਰ ਖਿਲਾਫ ਆਪਣੇ ਮਨ ਵਿੱਚ ਦਵੈਸ਼ ਰੱਖੇਗਾ ਦੂਜਾ ਰਾਮ ਰਾਏ ਤਾਂ ਪਹਿਲਾਂ ਹੀ ਦਵੈਸ਼ੀ ਆ ਉਹ ਵੀ ਤੁਹਾਡੇ ਬਰ ਖਿਲਾਫ ਚੁਗਲੀਆਂ ਕਰੇਗਾ ਚੁਗਲੀਆਂ ਕਰਕੇ ਬਾਦਸ਼ਾਹ ਦੇ ਕੰਨ ਭਰੇਗਾ ਤੇ ਬਾਦਸ਼ਾਹ ਦਾ ਮਨ ਜਿਹੜਾ ਉਹ ਤੁਹਾਡੇ ਬਰ ਖਿਲਾਫ ਹੋ ਜਾਏਗਾ
ਹਿਰਦੇ ਹੰਕਾਰ ਜੋਰ ਕਰੇਗੋ
ਉਹ ਆਪਣੇ ਹਿਰਦੇ ਚ ਆਪਣੀ ਪਦਵੀ ਦਾ ਹੰਕਾਰ ਕਰਕੇ ਨੁਰੰਗਾ ਆਪਣੀ ਬਾਦਸ਼ਾਹੀ ਦਾ ਹੰਕਾਰ ਕਰਕੇ ਤੁਹਾਡੇ ਤੇ ਜ਼ੋਰ ਕਰੇਗਾ ਤੁਹਾਡੇ ਤੇ ਜ਼ੋਰ ਚਲਾਉਣ ਦਾ ਯਤਨ ਕਰੇਗਾ
ਲਸ਼ਕਰ ਪਠੇ ਵਿਰੋਧ ਤਰੇਗੋ
ਜੇ ਹੁਣ ਤੁਸੀਂ ਨਾ ਗਏ ਤੇ ਇਹ ਵੀ ਹੋ ਸਕਦਾ ਹੈ ਕਿ ਬਾਦਸ਼ਾਹ ਆਪਣਾ ਲਸ਼ਕਰ ਭੇਜ ਦੇਵੇ ਉਹ ਆਪਣੀਆਂ ਫੌਜਾਂ ਭੇਜ ਕੇ ਤੁਹਾਡੇ ਤੇ ਜ਼ੋਰ ਚਲਾਵੇ ਆਪਣੀ ਫੌਜ ਭੇਜ ਕੇ ਤੁਹਾਡੇ ਤੇ ਆਪਣਾ ਜ਼ੋਰ ਚਲਾਵੇ
ਬਿਗੜ ਜਾਏ ਪੁੰਨ ਸੁਧਰੇ ਨਾਹੀਂ
ਇੱਕ ਵਾਰ ਜੇ ਬਾਦਸ਼ਾਹ ਤੁਹਾਡੇ ਨਾਲ ਵਿਗੜ ਗਿਆ ਤੇ ਫਿਰ ਉਹਨੇ ਸੁਧਰਨਾ ਨਹੀਂ ਫਿਰ ਉਹਦੇ ਮਨ ਚ ਤੁਹਾਡੇ ਪ੍ਰਤੀ ਈਰਖਾ ਤੇ ਦਵੈਸ਼ ਵਧਦੀ ਚਲੀ ਜਾਏਗੀ ਫਿਰ ਬਾਦਸ਼ਾਹ ਦੇ ਮਨ ਚ ਤੁਹਾਡੇ ਪ੍ਰਤੀ ਸੁਧਾਰ ਨਹੀਂ ਆਵੇਗਾ
ਬੁਰਾ ਕਰਤ ਜਿਸ ਬੈਸੇ ਪਾਈ
ਔਰ ਜਿਹੜਾ ਤੁਹਾਡਾ ਬੁਰਾਈ ਕਰਨ ਲੱਗੇਗਾ ਔਰ ਜਿਹੜੇ ਉਹਦੇ ਨਾਲ ਬਹਿੰਦੇ ਨੇ ਉਹ ਵੀ ਤੁਹਾਡਾ ਬੁਰਾ ਕਰਨ ਵਿੱਚ ਲੱਗਣਗੇ
ਕਠਨ ਬਣੀ ਕਿਮ ਕਰੇ ਸੁਧਾਰਨ
ਇਹ ਗੁਰੂ ਜੀ ਇਹ ਬੜੀ ਔਖੀ ਵਿਧ ਬਣ ਗਈ ਹੈ ਹੁਣ ਕਿਰਪਾ ਕਰਕੇ ਦੱਸੋ ਵੀ ਇਹਦਾ ਸੁਧਾਰ ਕਿਵੇਂ ਕਰੀਏ ਹੁਣ ਜੇ ਦਿੱਲੀ ਨਹੀਂ ਜਾਂਦੇ ਤੇ ਵਿਗਾੜ ਹੁੰਦਾ ਹੁਣ ਤਾਂ ਤੁਹਾਨੂੰ ਦਿੱਲੀ ਜਾਣਾ ਹੀ ਪਏਗਾ ਕਿਉਂਕਿ ਬਾਦਸ਼ਾਹ ਨੇ ਬੁਲਾਇਆ ਜੇ ਨਹੀਂ ਜਾਂਦੇ ਤੇ ਬਾਦਸ਼ਾਹ ਆਪਣੇ ਮਨ ਵਿੱਚ ਦੁਸ਼ਮਣੀ ਪਾਲੇਗਾ ਤੁਹਾਡੇ ਖਿਲਾਫ ਮਹਾਰਾਜ ਹੁਣ ਤੁਸੀਂ ਕਿਰਪਾ ਕਰਕੇ ਦੱਸੋ ਇਹ ਔਖੀ ਘੜੀ ਬਣ ਗਈ ਆ ਹੁਣ ਇਹਦਾ ਸੁਧਾਰ ਕਿਵੇਂ ਹੋਵੇ
ਜਿਸ ਤੇ ਹੋਏ ਆਨੰਦ ਕੋ ਕਾਰਨ
ਹੁਣ ਤੁਸੀਂ ਕੋਈ ਵਿਧੀ ਦੱਸੋ ਤੁਸੀਂ ਕੋਈ ਤਰੀਕਾ ਦੱਸੋ ਕਿ ਸਾਰਿਆਂ ਵਿੱਚ ਆਨੰਦ ਦੀ ਦਸ਼ਾ ਬਣ ਜਾਏ ਸਾਰੇ ਆਨੰਦਿਤ ਹੋ ਜਾਣ ਇਹੋ ਜਿਹਾ ਕੋਈ ਤਰੀਕਾ ਉਪਾਅ ਹੁਣ ਤੁਸੀਂ ਦੱਸੋ
ਸੁਣ ਕੇ ਸ਼੍ਰੀ ਹਰਿ ਕ੍ਰਿਸ਼ਨ ਸੁਜਾਨਾ
ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਮਾਤਾ ਜੀ ਹੋਣਾ ਦੀ ਇਹ ਬੇਨਤੀ ਸੁਣੀ ਹੈ ਜਿਹੜੀ ਸਮੱਸਿਆ ਉੱਥੇ ਬਣੀ ਹੋਈ ਸੀ ਉਹ ਸਮੱਸਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਾਣ ਗਏ ਹਨ
ਸਭਨ ਸੁਣਾਵਤ ਬਾਕ ਬਖਾਨਾ
ਸਾਰਿਆਂ ਨੂੰ ਸੁਣਾਉਣ ਵਾਸਤੇ ਜਿੰਨੀ ਸੰਗਤ ਬੈਠੀ ਸੀ ਸਾਰਿਆਂ ਨੂੰ ਸੁਣਾਉਣ ਵਾਸਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਬੋਲੇ ਕਹਿਣ ਲੱਗੇ
ਨੈ ਮਲੇਛ ਕੋ ਦਰਸ਼ਨ ਦੇ
ਮਹਾਰਾਜ ਜੀ ਕਹਿੰਦੇ ਸੰਗਤ ਜੀ ਗੱਲ ਏਦਾਂ ਅਸੀਂ ਪ੍ਰਣ ਕੀਤਾ ਹੋਇਆ ਕਿ ਮਲੇਛ ਨਿਰੰਗੇ ਨੂੰ ਅਸੀਂ ਦਰਸ਼ਨ ਨਹੀਂ ਦੇਣੇ ਅਸੀਂ ਉਸ ਮਲੇਛ ਨੂੰ ਪਾਪੀ ਨੂੰ ਜਿਹੜਾ ਹਰ ਵੇਲੇ ਮੈਲ ਹੀ ਇੱਛਦਾ ਹੈ ਜਿਹੜਾ ਹਰ ਵੇਲੇ ਮੈਲ ਦੀ ਇੱਛਾ ਰੱਖਦਾ ਹੈ ਇਹੋ ਜੇ ਪਾਪੀ ਨੁਰੰਗੇ ਨੂੰ ਅਸੀਂ ਦਰਸ਼ਨ ਨਹੀਂ ਦੇਣੇ
ਹੋਏ ਸਮੀਪ ਤਿਸ ਕੋ ਨੈ ਲੇ ਹੈ
ਤੇ ਨਾ ਹੀ ਉਹਦੇ ਕੋਲ ਜਾ ਕੇ ਉਹਦੇ ਦਰਸ਼ਨ ਕਰਨੇ ਨੇ ਨਾ ਅਸੀਂ ਉਹਨੂੰ ਦਰਸ਼ਨ ਦੇਣੇ ਨੇ ਨਾ ਹੀ ਅਸੀਂ ਉਹਦੇ ਕੋਲ ਜਾ ਕੇ ਉਹਦੇ ਦਰਸ਼ਨ ਕਰਨੇ ਹਨ
ਇਹੀ ਨੇਮ ਪਿਤ ਕੀਨ ਹਮਾਰੇ
ਸਾਡੇ ਪਿਤਾ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਨੇ ਵੀ ਇਹੀ ਨਿਯਮ ਪਾਲਿਆ ਸਾਡੇ ਪਿਤਾ ਜੀ ਨੇ ਵੀ ਇਸੇ ਨੇਮ ਦੀ ਪਾਲਣਾ ਕੀਤੀ ਹੈ
ਤਿਸ ਪ੍ਰਕਾਰ ਅਮ ਪੀ ਔਰ ਤਾਰੇ
ਅਸੀਂ ਵੀ ਉਹੀ ਨੇਮ ਪਾਲਾਂਗੇ ਜਿਹੜਾ ਨੇਮ ਸਾਡੇ ਪਿਤਾ ਜੀ ਨੇ ਪਾਲਿਆ ਉਹ ਨੇਮ ਅਸੀਂ ਵੀ ਪਾਲਾਂਗੇ ਅਸੀਂ ਵੀ ਉਸੇ ਨੇਮ ਦੇ ਧਾਰਨੀ ਹੋਵਾਂਗੇ
ਨਿਜ ਬਚ ਪਿਤ ਜਿਮ ਕੀਏ ਪ੍ਰਤ ਪਾਰਨ
ਅਸੀਂ ਆਪਣੇ ਪਿਤਾ ਜੀ ਦੇ ਕੀਤੇ ਹੋਏ ਬਚਨਾਂ ਦੀ ਪਾਲਣਾ ਕਰਾਂਗੇ ਆਪਣੇ ਬਚਨ ਏਦਾਂ ਪਾਲਾਂਗੇ ਜਿਵੇਂ ਸਾਡੇ ਪਿਤਾ ਜੀ ਨੇ ਆਪਣੇ ਬਚਨ ਪਾਲੇ ਨੇ ਉਹਨਾਂ ਨੇ ਵੀ ਬਚਨ ਕੀਤੇ ਸਨ ਕਿ ਅਸੀਂ ਪਾਪੀ ਨੁਰੰਗੇ ਨੂੰ ਨਾ ਦਰਸ਼ਨ ਦੇਣੇ ਨੇ ਤੇ ਨਾ ਹੀ ਉਹਦੇ ਦਰਸ਼ਨ ਕਰਨੇ ਨੇ ਇਹ ਪ੍ਰਣ ਸਾਡੇ ਪਿਤਾ ਜੀ ਨੇ ਵੀ ਕੀਤਾ ਤੇ ਉਹਨਾਂ ਨੇ ਪਾਲਿਆ ਸਾਰੀ ਜ਼ਿੰਦਗੀ ਤੇ ਅਸੀਂ ਵੀ ਇਹ ਬਚਨ ਜੋ ਕੀਤਾ ਹੈ ਆਪਣੇ ਪਿਤਾ ਜੀ ਵਾਂਗਰ ਇਸ ਬਚਨ ਦੀ ਪਾਲਣਾ ਕਰਾਂਗੇ
ਤਿਮ ਹਮ ਕਰੇ ਨਾ ਹੋਏ ਹੈ ਟਾਰਨ
ਅਸੀਂ ਵੀ ਉਸੇ ਤਰ੍ਹਾਂ ਕਰਾਂਗੇ ਅਸੀਂ ਵੀ ਕਿਸੇ ਪ੍ਰਕਾਰ ਨਾਲ ਆਪਣਾ ਬਚਨ ਨਹੀਂ ਟਾਲਾਂਗੇ
अटल सुमेर टले नै जैसे।
जिवें सुमेर पर्वत अटल हुंदा ना, टल नहीं सकदा। जिवें सुमेर पर्वत अटल है वह टल नहीं सकदा, ऐदा सुमेर दे समान अपने बचन पालांगे।
सतगुर बाक अचल नित तैसे।
इसे तरह सतगुरां दे बचन भी अचल हुंदे ने। जिवें सुमेर पर्वत अचल ते अटल है, हिल नहीं सकदा, ऐदा गुरु दे बचन भी अटल ने। जो सतगुरु जी कह दिंदे ने ओ भी अटल है, ओ भी कदे टलदा नहीं।
बिघन पौन ते किम चल परे।
हवा जिन्नी मर्जी तेज चले, हनेरी चले, पर सुमेर दा नहीं कुछ बिगड़दा। इसे तरह जिन्ने मर्जी बिघना दी हवा चल जाए, जेड़ा बचन असी कीता उस बचन तो असी भी टलन नहीं लगे, टस तो बस नहीं होवांगे।
सदा गंभीर तीर जे टरे।
और सदा गंभीर ते तीरज नू धारण करके रखांगे, गंभीरता दे सुभा नू तीरज नू धारण करके रखांगे, अडोल रहांगे।
अचल बात सुन के तिस काला।
गुरु हरकृष्ण साहब दे अचल बचन सारे सिखां ने सुने। जेडे उथे मसंद बैठे सी, मुखी सिख बैठे सन, उना सारिया ने गुरु हरकृष्ण साहब दे ए बचन सुने ने जो अचल ते अटल हन।
त्रसे मसंद अर मात विसाला।
सारे डर गए, सारिया दे मन च भय पैदा हो गया, और माता जी भी बड़े डर गए भी ए की कह रहे ने। दिल्ली ना गए, उथे ता बादशाह इना दे खिलाफ हो जाएगा, वो तो अपनिया फौजां भेज के जंग का ऐलान कर देगा, जंग कौन लड़ेगा उन्हां नाल, ये तो हाले बाल रूप विच बचपन विच ने। इदां बहुत ज्यादा डर गए जदों गुरु हरकृष्ण साहब ने कहा ना असी नहीं जाना, असी मलेश दे दर्शन नहीं करने, ना उन्हूं दर्शन देने ने। ये सुन के माता जी भी डर गए, ते जेड़े होर सिख बैठे सन ओ भी डर गए।
पिता समान नेम जे तारे ओ।
बोले कहन लगे जे अपने पिता जी दे समान तुसी नेम कीता है, जिवें पिता गुरु हर राय साहब ने नेम कीता सी, उसे तरह जे तुसी भी नेम कीता है।
तो अब सबों काज बिगारे ओ।
फिर समझ लो, फिर ता अज सारा काम बिगड़ गया। फिर ता जिन्ना काम सी ओ सारा बिगड़ गया, ओदे च बिगाड़ पैदा हो गया।
सबन जोर कर बिने बखानी।
सारिया ने हाथ जोड़ के बेनती कीती, कहन लगे
तुम सर बग्य सकल गुण खानी।
कहन लगे सतगुरु जी तुसी सरबग हो, सारे गुणा दी खान हो, तुसी जो चाहे मर्जी कर सकते हो। हे गरीब नवाज, तुसी सरबग हो, सारे गुणा दी खान हो।
जथा होए सब को निकी।
तुसी ओही कुछ कर दे हो जो सारियां दे भले विच होवे, जेदे विच सारियां दा भला होवे, सारियां दी कल्याण होवे, ओही काम महाराज सच्चे पातशाह जी तुसी कर दे हो।
बाते आप की परे नफी की।
महाराज आप जी दे जेड़े कहे बचन ने वह फिके नहीं पै सकते, जो बचन तुसी कीता है वो उसे तरह ही होवेगा। आप जी दा कीता होया वाक, आप जी दा कहा होया वचन, वो फिक्का नहीं पै सकदा, ना ही फिक्का हो सकदा है।
करनी कार तथा तुम बने।
उसे तरह दी कार करनी तुहाडे लई बनदी है जो आप जी ने अपनी रसना तो कहा है।
माते आप की गिनती गिने।
पर महाराज जी आप जी दी माता दे मन च बड़ा फिकर है, साडे अंदर भी फिकर है, चिंता भी, दिल्ली जान दे वास्ते की कीता जाए। पर आप जी दे माता जी बहुत ज्यादा चिंतित ने, आप जी दे माता जी दे मन विच भी बहुत सारियां गिनतियां चल रहियां हन।
करिए सब को सुखे उपजावन।
हे सतगुरु जी कृपा करके तुसी सारे अंदर सुख उपजाओ, सारिया नू सुख वंडो, सारिया नू सुख दी दात बख्शो। गुरु हरकृष्ण साहब तुसी सुख दाते हो, एहो जिहा भला करो के सारिया नू सुख वंड दियो।
इम इच्छा को ठठो पुजावन।
यो इच्छा पूर्ण करो सारिया दी, जो सारिया दे मन दी इच्छा है।
जे ना करोगे दिल्ली जाना।
महाराज जे तुसी दिल्ली ना जाओगे, ਤੁਸੀਂ ਪ੍ਰਣ ਕੀਤਾ ਕਿ ਅਸੀਂ ਬਾਦਸ਼ਾਹ ਨੂੰ ਨਹੀਂ ਮਿਲਣਾ। ਮਹਾਰਾਜ ਜੇ ਤੁਸੀਂ ਇਸ ਤਰ੍ਹਾਂ ਦਾ ਪ੍ਰਣ ਕਰੋਗੇ ਤੇ ਦਿੱਲੀ ਨਾ ਜਾਓਗੇ।
ਬਾਦੀ ਨੌਰੰਗ ਦੁਸ਼ਟ ਮਹਾਨਾ,
ਤੇ ਨੌਰੰਗਾ ਬੜਾ ਬਾਦੀ ਹੈ, ਝਗੜਾਲੂ ਹੈ, ਦੁਸ਼ਟ ਹੈ। ਮਹਾਰਾਜ ਉਹਦੇ ਵਰਗਾ ਤਾਂ ਪਾਪੀ ਦੁਸ਼ਟ ਕੋਈ ਨਹੀਂ ਹੋਣਾ।
ਬਿਗੜ ਪਰੇ ਗੋ ਕਰੇ ਕੁਚਾਲੀ,
ਉਹ ਤੁਹਾਡੇ ਨਾਲ ਵਿਗੜ ਜਾਏਗਾ। ਜੇ ਤੁਸੀਂ ਦਿੱਲੀ ਨਾ ਗਏ ਤੇ ਉਹ ਤੁਹਾਡੇ ਨਾਲ ਵਿਗਾੜ ਪੈਦਾ ਕਰ ਲਏਗਾ, ਵਿਗੜ ਜਾਏਗਾ ਔਰ ਕੁਚਾਲ ਪੁਣਾ ਕਰੇਗਾ, ਮਾੜਾ ਕੰਮ ਕਰੇਗਾ।
ਇਹਾਂ ਪਠਾਵੇ ਸੈਨ ਵਿਸਾਲੀ,
ਇਹ ਵੀ ਹੋ ਸਕਦਾ ਕਿ ਉਹ ਆਪਣੀਆਂ ਫੌਜਾਂ ਭੇਜ ਦੇਵੇ। ਮਹਾਰਾਜ ਉਹ ਇੰਨਾ ਵਿਗਾੜ ਪੈਦਾ ਕਰ ਸਕਦਾ ਹੈ ਕਿ ਜੇ ਤੁਸੀਂ ਦਿੱਲੀ ਨਾ ਗਏ ਤੇ ਉਹ ਆਪਣੀ ਫੌਜ ਵੀ ਭੇਜ ਸਕਦਾ ਹੈ, ਆਪਣੀ ਸੈਨਾ ਵੀ ਭੇਜ ਸਕਦਾ ਹੈ।
ਪਰੇ ਵਿਰੋਧ ਲੜਨ ਕੋ ਪਾਰੀ,
ਵਿਰੋਧ ਪੈ ਜਾਏਗਾ ਆਪ ਜੀ ਦੇ ਬਰ ਖਿਲਾਫ ਔਰੰਗਜ਼ੇਬ ਦੇ ਮਨ ਚ, ਔਰ ਉਹ ਤੁਹਾਡੇ ਨਾਲ ਲੜਨ ਨੂੰ ਤਿਆਰ ਹੋਵੇਗਾ ਤੇ ਮਹਾਰਾਜ ਲੜਾਈ ਵਿਚ ਬੜੇ ਨੁਕਸਾਨ ਹੋਣਗੇ। ਆਪਾਂ ਲੜਨ ਯੋਗ ਨਹੀਂ ਹਾਂ ਹਾਲੇ, ਕਿਉਂਕਿ ਤੁਹਾਡਾ ਸਵਰੂਪ ਬਾਲ ਰੂਪ ਵਿਚ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਸਮਾਂ ਹੋਰ ਸੀ ਪਰ ਹੁਣ ਸਮਾਂ ਹੋਰ ਹੈ, ਇਸ ਕਰਕੇ ਮਹਾਰਾਜ ਉਹਦੇ ਨਾਲ ਆਪਾਂ ਲੜਾਈ ਕਰਕੇ ਨਹੀਂ ਪੁੱਜ ਸਕਦੇ।
ਨਾ ਠਹਿਰੇ ਉਹ ਕਿਮ ਜਾਏ ਅਗਾਰੀ,
ਔਰੰਗਜ਼ੇਬ ਦੇ ਸਾਹਮਣੇ ਆਪਣੇ ਕੋਲੋਂ ਖਲੋ ਨਹੀਂ ਹੋਣਾ। 22 ਲੱਖ ਫੌਜ ਦਾ ਮਾਲਕ ਹੈ ਔਰੰਗਜ਼ੇਬ, 50,000 ਵੱਡੀਆਂ ਤੋਪਾਂ ਨੇ, 1 ਲੱਖ ਛੋਟੀਆਂ ਤੋਪਾਂ ਨੇ, ਏਡੀਆਂ ਵੱਡੀਆਂ ਫੌਜਾਂ ਦਾ ਕਿਲਿਆਂ ਦਾ ਉਹ ਮਾਲਕ ਹੈ, ਉਹਦੇ ਬਰ ਖਿਲਾਫ ਆਪਣੇ ਕੋਲੋਂ ਖਲੋਇਆ ਨਹੀਂ ਜਾਣਾ।
ਸਭ ਦੇਸ਼ਨ ਮੈਂ ਰਾਜ ਤਿਸੀ ਕੋ,
ਸਾਰੇ ਦੇਸ਼ਾਂ ਵਿੱਚ ਉਹਦਾ ਰਾਜ ਚੱਲਦਾ ਹੈ, ਸਾਰੇ ਸੂਬਿਆਂ ਦੇ ਵਿੱਚ ਉਹਦਾ ਰਾਜ ਚੱਲਦਾ ਹੈ।
ਰਹਿਣ ਦੇਤ ਆ ਕੀ ਨਾ ਕਿਸੀ ਕੋ,
ਉਹ ਆਪਣੇ ਤੋਂ ਕਿਸੇ ਨੂੰ ਬਾਗੀ ਵੀ ਨਹੀਂ ਰਹਿਣ ਦਿੰਦਾ। ਇਹ ਵੀ ਨਹੀਂ ਕਿ ਉਹਦੀ ਬਗਾਵਤ ਕਰਕੇ ਕੋਈ ਜਿਉਂਦਾ ਰਹਿ ਸਕੇ, ਉਹਦੀ ਕੋਈ ਬਗਾਵਤ ਨਹੀਂ ਕਰ ਸਕਦਾ, ਉਹਦੇ ਤੋਂ ਕੋਈ ਬਾਗੀ ਨਹੀਂ ਹੋ ਸਕਦਾ।
ਸੁਣ ਕੇ ਸ਼੍ਰੀ ਹਰਿ ਕ੍ਰਿਸ਼ਨ ਸਭਨ ਤੇ,
ਜਦੋਂ ਸਿੱਖਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ,
ਧੀਰਜ ਕੇ ਸਮੇਤ ਬਚਪਨ ਤੇ,
ਬੜਾ ਧੀਰਜ ਹੈ ਮੇਰੇ ਸਾਹਿਬ ਅੰਦਰ, ਬੜੇ ਠਰਮੇ ਤੇ ਧੀਰਜ ਦੇ ਨਾਲ ਸਤਿਗੁਰੂ ਜੀ ਬੋਲੇ, ਕਹਿਣ ਲੱਗੇ
ਸ਼੍ਰੀ ਨਾਨਕ ਜੀ ਨੀ ਕੀ ਕਰ,
ਕਹਿਣ ਲੱਗੇ ਭਾਈ ਸਿੱਖੋ ਚਿੰਤਾ ਨਾ ਕਰੋ, ਗੁਰੂ ਨਾਨਕ ਸਾਹਿਬ ਭਲੀ ਕਰਨਗੇ, ਇਹ ਹੌਸਲਾ ਰੱਖੋ। ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਕੁਝ ਬੁਰਾ ਨਹੀਂ ਹੁੰਦਾ, ਤਿਸਤੇ ਹੋਏ ਸੋ ਨਾ ਹੀ ਬੁਰਾ, ਉਹਨਾਂ ਤੋਂ ਜੋ ਹੋਣਾ ਉਹ ਭਲਾ ਹੀ ਹੋਣਾ। ਤੁਸੀਂ ਆਪਣੇ ਮਨ ਚ ਚਿੰਤਾ ਕਰਨੀ ਫਿਕਰ ਕਰਨਾ ਛੱਡ ਦੋ ਵੀ ਕੀ ਹੋਵੇਗਾ ਕੀ ਬਣੇਗਾ, ਹੋਣਾ ਤਾਂ ਉਹ ਹੈ ਜਿਹੜਾ ਪ੍ਰਮਾਤਮਾ ਨੇ ਪਹਿਲਾਂ ਰਚ ਰੱਖਿਆ, ਜੋ ਵਿਧ ਉਹਨੇ ਪਹਿਲਾਂ ਬਣਾਈ ਹੋਈ ਆ, ਹੋ ਕੇ ਰਹਿਣੀ, ਉਹਨੂੰ ਕੋਈ ਟਾਲ ਨਹੀਂ ਸਕਦਾ। ਇਸ ਕਰਕੇ ਗੁਰੂ ਨਾਨਕ ਸਾਹਿਬ ਤੇ ਭਰੋਸਾ ਕਰੋ, ਜੋ ਕਰਨਗੇ ਭਲਾ ਕਰਨਗੇ।
ਸਕਲ ਰੀਤ ਕੇ ਕਾਜ ਸੁਧਰ,
ਸਾਰੀਆਂ ਰੀਤੀਆਂ ਦੇ ਕਾਰਜ ਗੁਰੂ ਨਾਨਕ ਸਾਹਿਬ ਸੁਧਾਰਨਗੇ, ਗੁਰੂ ਨਾਨਕ ਸਾਹਿਬ ਕਰਨਗੇ।
ਇਮ ਕਹਿ ਉੱਠ ਕਰ ਬਾਹਰ ਆਏ,
ਇੱਦਾਂ ਕਹਿ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਇਹ ਬਚਨ ਉਚਾਰਨ ਕਰਕੇ ਸਾਰਿਆਂ ਨੂੰ ਧੀਰਜ ਦੇ ਕੇ ਉੱਠ ਕੇ ਬਾਹਰ ਨੂੰ ਆ ਗਏ।
ਜੈ ਦਰਸੇ ਸੰਗਤ ਸਮੁਦਾਏ,
ਜਿੱਥੇ ਬਹੁਤ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰ ਰਹੀਆਂ ਸਨ, ਦਰਬਾਰ ਮਹਾਰਾਜ ਜੀ ਦਾ ਸਜਿਆ ਹੋਇਆ ਸੀ, ਉੱਥੇ ਚੱਲ ਕੇ ਸਤਿਗੁਰੂ ਜੀ ਆਏ ਹਨ।
ਜੈ ਸਿੰਘ ਨ੍ਰਿਪ ਕੋ ਦੂਤ ਆਕਾਰਿਓ,
ਰਾਜੇ ਜੈ ਸਿੰਘ ਦਾ ਜਿਹੜਾ ਦੂਤ ਆਇਆ ਸੀ ਨਾ, ਪ੍ਰਧਾਨ ਜਿਹਨੇ ਬੇਨਤੀ ਕੀਤੀ ਹੈ, ਉਸ ਪ੍ਰਧਾਨ ਵਜ਼ੀਰ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਪਣੇ ਦਰਬਾਰ ਚ ਬੁਲਾਇਆ।
ਸਾਦਰ ਸਭਾ ਮਜਾਰ ਬਿਠਾਰੇ,
ਉਹਦਾ ਬੜਾ ਸਤਿਕਾਰ ਕਰਕੇ ਮਹਾਰਾਜ ਜੀ ਨੇ ਉਹਨੂੰ ਆਪਣੇ ਕੋਲ ਬਿਠਾਇਆ।
ਕਯੋ ਤਾਏ ਸੋ ਹਮ ਪ੍ਰਣ ਇਹੀ,
ਮਹਾਰਾਜ ਜੀ ਨੇ ਉਹਨੂੰ ਦੱਸਿਆ ਜਿਹੜਾ ਉਹ ਦੂਤ ਆਇਆ ਸੀ, ਕਹਿਣ ਲੱਗੇ ਵਜ਼ੀਰ ਸਾਹਿਬ ਸੁਣੋ, ਅਸੀਂ ਇਹ ਪ੍ਰਣ ਕੀਤਾ ਹੋਇਆ, ਸਾਡਾ ਇਹ ਪ੍ਰਣ ਹੈ,
ਦਰਸ਼ਨ ਦੇ ਤੁਰਕ ਨੈ ਲਈ,
ਅਸੀਂ ਤੁਰਕ ਔਰੰਗੇ ਨੂੰ ਨਾ ਦਰਸ਼ਨ ਦੇਣੇ ਨੇ ਤੇ ਨਾ ਹੀ ਉਹਦੇ ਦਰਸ਼ਨ ਕਰਨੇ ਨੇ, ਇਹ ਪ੍ਰਣ ਅਸੀਂ ਕੀਤਾ ਹੋਇਆ।
ਕੌਣ ਕਾਜ ਹੈ ਸਾਥ ਹਮਾਰੇ,
ਇਹ ਦੱਸ ਤੂੰ ਤਾਂ ਦਿੱਲੀਓਂ ਚੱਲ ਕੇ ਆਇਆ ਸਾਨੂੰ ਬੁਲਾਉਣ ਲਈ, ਇਹ ਦੱਸ ਵੀ ਔਰੰਗਜ਼ੇਬ ਨੂੰ ਸਾਡੇ ਨਾਲ ਕੰਮ ਕੀ ਹੈ। ਅਸੀਂ ਤਾਂ ਪ੍ਰਣ ਕੀਤਾ ਵੀ ਨਾ ਉਹਨੂੰ ਦਰਸ਼ਨ ਦੇਣੇ ਨਾ ਲੈਣੇ ਨੇ, ਇਹ ਦੱਸ ਵੀ ਉਹਨੂੰ ਸਾਡੇ ਨਾਲ ਕੰਮ ਕੀ ਹੈ।
ਜਿਸ ਤੇ ਪੱਠ ਕਰ ਦੂਤ ਹਕਾਰੇ,
ਜਿਸ ਕਰਕੇ ਉਹਨੇ ਤੁਹਾਨੂੰ ਭੇਜਿਆ, ਸਾਨੂੰ ਬੁਲਾਉਣ ਵਾਸਤੇ ਦੂਤ ਭੇਜੇ ਹਨ।
ਪਿਤਾ ਹਮਾਰੇ ਕੀ ਜਿਮਰੀਤ,
ਜਿਵੇਂ ਸਾਡੇ ਪਿਤਾ ਗੁਰੂ ਹਰ ਰਾਏ ਸਾਹਿਬ ਦੀ ਮਰਿਆਦਾ ਸੀ, ਉਹਨਾਂ ਦੀ ਰੀਤ ਸੀ,
ਐਸੋ ਸਹੀ ਨਾ ਵੈ ਵਿਪਰੀਤ,
ਬਿਲਕੁਲ ਸਹੀ ਆ, ਉਹ ਉਲਟ ਨਹੀਂ ਹੋਵੇਗੀ, ਅਸੀਂ ਵੀ ਉਸੇ ਤਰ੍ਹਾਂ ਹੀ ਕਰਾਂਗੇ ਜੋ ਸਾਡੇ ਪਿਤਾ ਜੀ ਨੇ ਕੀਤਾ ਹੈ।
ਅੰਤ ਪ੍ਰਿਅੰਤ ਨਿਭਾਇਓ ਨੇਮ,
ਸਾਡੇ ਪਿਤਾ ਜੀ ਨੇ ਆਪਣੇ ਪ੍ਰਾਣਾਂ ਦੇ ਅੰਤ ਤੱਕ ਆਪਣਾ ਨੇਮ ਨਿਭਾਇਆ, ਉਹ ਬਾਦਸ਼ਾਹ ਔਰੰਗਜ਼ੇਬ ਨੂੰ ਜਾ ਕੇ ਨਹੀਂ ਮਿਲੇ।
ਤੈਸੇ ਹਮ ਕਰ ਹੈ ਸਹਿ ਪ੍ਰੇਮ,
ਅਸੀਂ ਵੀ ਪ੍ਰੇਮ ਸਹਿਤ ਆਪਣਾ ਉਹ ਪ੍ਰਣ ਨਿਭਾਵਾਂਗੇ, ਅਸੀਂ ਵੀ ਬਾਦਸ਼ਾਹ ਨੂੰ ਨਹੀਂ ਮਿਲਾਂਗੇ, ਪ੍ਰਾਣਾਂ ਦੇ ਅੰਤ ਤੱਕ ਆਪਣਾ ਇਹ ਨੇਮ ਨਿਭਾਵਾਂਗੇ।
ਗੁਰ ਘਰ ਤੇ ਅਜਮਤ ਚੈ ਸ਼ਾਉ,
ਬਾਦਸ਼ਾਹ ਗੁਰੂ ਘਰੋਂ ਕਰਾਮਾਤ ਵੇਖਣਾ ਚਾਹੁੰਦਾ, ਉਹਨੂੰ ਇਹੀ ਸ਼ੌਂਕ ਹੈ, ਬਸ ਉਹ ਕਰਾਮਾਤ ਵੇਖਣ ਦਾ ਸ਼ੌਂਕ ਰੱਖਦਾ, ਗੁਰੂ ਘਰੋਂ ਕਰਾਮਾਤ ਵੇਖਣਾ ਚਾਹੁੰਦਾ ਹੈ।
ਤਿਸ ਹਿਤ ਗਇਓ ਪ੍ਰਾਤ ਪੁਰ ਮਾਉ,
ਤੇ ਕਰਾਮਾਤ ਵਿਖਾਉਣ ਵਾਸਤੇ ਸਾਡੇ ਭਰਾ ਬਾਬਾ ਰਾਮ ਰਾਏ ਜੀ ਪਹਿਲਾਂ ਹੀ ਉਹਦੇ ਕੋਲ ਦਿੱਲੀ ਪਹੁੰਚੇ ਹੋਏ ਨੇ, ਉਹਨਾਂ ਨੇ ਪਹਿਲਾਂ ਹੀ ਬੜੀਆਂ ਆਜ਼ਮਤਾਂ ਕਰਾਮਾਤਾਂ ਬਾਦਸ਼ਾਹ ਨੂੰ ਵਿਖਾਈਆਂ ਨੇ।
ਜਿਮ ਜਿਮ ਨੌ ਰੰਗ ਚਾਹਤ ਦੇਖਾ,
ਜਿਵੇਂ ਜਿਵੇਂ ਨੌਰੰਗਾ ਚਾਹੁੰਦਾ ਸੀ ਉਸੇ ਤਰ੍ਹਾਂ ਦੀਆਂ ਕਰਾਮਾਤਾਂ ਉਹਨੇ ਵੇਖੀਆਂ ਹਨ।
ਕਰਾਮਾਤ ਤਿਮ ਕੀਨ ਵਿਸ਼ੇਖਾ,
ਬਾਬੇ ਰਾਮ ਰਾਏ ਨੇ ਵੀ ਉਸੇ ਤਰ੍ਹਾਂ ਦੀਆਂ ਕਰਾਮਾਤਾਂ ਵਿਸ਼ੇਸ਼ ਕਰਕੇ ਵਿਖਾਈਆਂ ਹਨ।
ਅਬ ਲਗ ਨਿਕਟ ਸ਼ਾਹ ਕੇ ਰਹੇ,
ਹਾਲੇ ਵੀ ਬਾਬਾ ਰਾਮ ਰਾਏ ਜੀ ਉੱਥੇ ਬਾਦਸ਼ਾਹ ਕੋਲ ਹੀ ਰਹਿੰਦੇ ਹਨ।
ਕਰੇ ਅਵ ਲੋਕੈ ਜਿਮ ਉਰ ਚਏ,
ਔਰ ਜੋ ਕਹਿੰਦਾ ਹੈ ਉਸੇ ਤਰ੍ਹਾਂ ਬਾਬਾ ਰਾਮ ਰਾਏ ਜੀ ਉਹਨੂੰ ਕਰਕੇ ਵਿਖਾਉਂਦੇ ਨੇ।
ਬਿਨਾ ਕਾਜ ਤੇ ਗਮਨ ਹਮਾਰੋ,
ਬਿਨਾ ਕੰਮ ਤੋਂ ਉੱਥੇ ਸਾਡਾ ਜਾਣਾ ਕੀ ਮਤਲਬ ਹੈ, ਸਾਡੇ ਜਾਣ ਦਾ ਕੋਈ ਕੰਮ ਹੀ ਨਹੀਂ ਹੈ, ਤੇ ਅਸੀਂ ਉੱਥੇ ਦਿੱਲੀ ਕਿਉਂ ਜਾਈਏ, ਕਿਉਂ ਬਾਦਸ਼ਾਹ ਨੂੰ ਮਿਲੀਏ।
ਕਿਮ ਹੋਵੇ ਨਿਜ ਹਿਰਦੇ ਵਿਚਾਰੋ,
ਤੁਸੀਂ ਆਪਣੇ ਮਨ ਚ ਵਿਚਾਰੋ ਵਜ਼ੀਰ ਸਾਹਿਬ ਕਿ ਸਾਡਾ ਉੱਥੇ ਜਾਣ ਦਾ ਕੰਮ ਕੀ ਹੈ, ਅਸੀਂ ਉੱਥੇ ਜਾ ਕੇ ਕੀ ਲੈਣਾ, ਸਾਨੂੰ ਬਾਦਸ਼ਾਹ ਨਾਲ ਕੋਈ ਮਤਲਬ ਨਹੀਂ, ਨਾ ਬਾਦਸ਼ਾਹ ਨੂੰ ਸਾਡੇ ਨਾਲ ਕੋਈ ਮਤਲਬ ਹੈ।
ਪਾਕ ਸੁਨੇ ਸ਼੍ਰੀ ਸਤਿਗੁਰ ਕੇਰੇ,
ਜਦੋਂ ਉਸ ਵਜ਼ੀਰ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਬਚਨ ਸੁਣੇ,
ਨ੍ਰਿਪ ਮੰਤਰੀ ਬੋਲੇ ਹੋ ਤਿਸ ਬੇਰੇ,
ਉਸ ਵੇਲੇ ਉਹ ਵਜ਼ੀਰ ਬੋਲਿਆ,
ਕਰ ਜੋਰਤ ਬੋ ਕਰਤ ਨਿਹੋਰਨ,
ਪਹਿਲਾਂ ਤਾਂ ਉਹਨੇ ਹੱਥ ਜੋੜੇ, ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਚ ਬੇਨਤੀ ਕਰਦਾ ਹੈ,
ਸੁਣੋ ਪ੍ਰਭੂ ਤੁਮ ਕੋ ਕੁਛ ਲੋੜ ਨਾ,
ਬੋਲਿਆ ਕਹਿਣ ਲੱਗਾ ਸਤਿਗੁਰੂ ਜੀ ਤੁਹਾਨੂੰ ਕੋਈ ਲੋੜ ਨਹੀਂ, ਇਹਦੇ ਚ ਕੋਈ ਦੋ ਰਾਏ ਨਹੀਂ, ਤੁਹਾਨੂੰ ਦਿੱਲੀ ਜਾਣ ਦੀ ਕੋਈ ਲੋੜ ਨਹੀਂ, ਬਾਦਸ਼ਾਹ ਨੂੰ ਮਿਲਣ ਦੀ ਕੋਈ ਲੋੜ ਨਹੀਂ। ਮਹਾਰਾਜ ਇਹ ਬਿਲਕੁਲ ਦਰੁਸਤ ਗੱਲ ਹੈ ਕਿ ਤੁਹਾਨੂੰ ਉੱਥੇ ਜਾਣ ਦੀ ਕੋਈ ਲੋੜ ਨਹੀਂ ਹੈ।
ਸਭ ਜਗ ਮੰਗਤ ਕੇ ਤੁਮ ਦਾਤਾ, ਕਰਾ ਮਾਤ ਕੋ ਕਰ ਬਖਿਆ ਤਾ,
ਮਹਾਰਾਜ ਸਾਰਾ ਜਗ ਮੰਗਤਾ ਹੈ ਤੇ ਸਾਰੇ ਜਗ ਦੇ ਇੱਕ ਦਾਤੇ ਤੁਸੀਂ ਹੋ, ਸਭਨਾ ਜੀਆਂ ਕਾ ਇੱਕ ਦਾਤਾ, ਸਾਰੇ ਸੰਸਾਰ ਦੇ ਜੀਆਂ ਦੇ ਦਾਤੇ ਤੁਸੀਂ ਹੋ, ਪਰ ਮਹਾਰਾਜ ਮੰਗਤਿਆਂ ਨੂੰ ਤਾਂ ਲੋੜ ਪੈਂਦੀ ਹੈ, ਦਾਤੇ ਨੂੰ ਕੋਈ ਲੋੜ ਨਹੀਂ ਕਿਸੇ ਦੀ, ਪਰ ਮੰਗਤਿਆਂ ਨੂੰ ਦਾਤੇ ਦੀ ਲੋੜ ਪੈਂਦੀ ਹੈ, ਸਾਰੇ ਜਗਤ ਦੇ ਤੁਸੀਂ ਦਾਤੇ ਹੋ।
ਤੀਨ ਲੋਕ ਤੁਮਰੇ ਬਸ ਅਹੈਂ,
ਤਿੰਨੇ ਲੋਕ ਮਹਾਰਾਜ ਜੀ ਤੁਹਾਡੇ ਬਸ ਵਿੱਚ ਹਨ, ਤੁਹਾਡੇ ਕਾਬੂ ਵਿੱਚ ਹਨ।
ਪ੍ਰੇਮੀ ਕੇ ਬਸ ਰਾਵਰ ਰਹਿ,
ਤੁਸੀਂ ਸਦਾ ਆਪਣੇ ਪ੍ਰੇਮੀਆਂ ਦੇ ਬਸ ਚ ਰਹਿੰਦੇ ਹੋ, ਜਿਹੜੇ ਪ੍ਰੇਮ ਕਰਦੇ ਨੇ ਉਹਨਾਂ ਦੇ ਬਸ ਰਹਿੰਦੇ ਹੋ।
ਯਾ ਤੇ ਨ੍ਰਿਪ ਜੈ ਸਿੰਘ ਸਵਾਈ,
ਇਸ ਕਰਕੇ ਰਾਜਾ ਜੈ ਸਿੰਘ ਸਵਾਈ ਜਿਹੜਾ ਤੁਹਾਡਾ ਪ੍ਰੇਮੀ ਹੈ,
ਸਹਿਤ ਪ੍ਰੇਮ ਕੀਏ ਬਿਨੇ ਬਡਾਈ,
ਉਹਨੇ ਬੜੇ ਪ੍ਰੇਮ ਨਾਲ ਤੁਹਾਡੇ ਚਰਨਾਂ ਚ ਬੇਨਤੀ ਕੀਤੀ ਹੈ।
ਮੋਹ ਪਰ ਕਿਰਪਾ ਠਾਨ ਕੈ ਆਵੋ,
ਮਹਾਰਾਜ ਰਾਜੇ ਜੈ ਸਿੰਘ ਨੇ ਬੇਨਤੀ ਕੀਤੀ ਹੈ ਕਿ ਤੁਸੀਂ ਉਹਦੇ ਤੇ ਕਿਰਪਾ ਕਰਕੇ ਦਇਆ ਕਰਕੇ ਦਿੱਲੀ ਚੱਲ ਕੇ ਉਹਨੂੰ ਦਰਸ਼ਨ ਦਿਓ।
ਕਰੋ ਕਿਰਤਾਰ ਕਿਰਤ ਦਰਸ ਦਿਖਾਵੋ।
ਉਹਦੀ ਭਾਵਨਾ ਕਿ ਮੈਨੂੰ ਦਰਸ਼ਨ ਦੇ ਕੇ ਕਿਰਤਾਰਥ ਕਰੋ, ਨਿਹਾਲ ਕਰੋ।
ਮੋਕੋ ਦਾਸ ਆਪਨੋ ਜਾਣੋ,
ਉਹ ਕਹਿੰਦਾ ਮੈਨੂੰ ਆਪਣਾ ਦਾਸ ਜਾਣੋ, ਆਪਣਾ ਸੇਵਕ ਜਾਣੋ।
ਅਪਰ ਬਾਰ ਤਾਰੀ ਦੇ ਨਾ ਆਨੋ,
ਹੋਰ ਕਿਸੇ ਪ੍ਰਕਾਰ ਦੀ ਵਾਰਤਾ ਆਪਣੇ ਮਨ ਚ ਨਾ ਲਿਆਓ।
ਜਬ ਦਿੱਲੀ ਪੁਰ ਪਰਵਸ਼ੋ ਜਾਏ,
ਜਦੋਂ ਦਿੱਲੀ ਸ਼ਹਿਰ ਵਿਚ ਆਪ ਜੀ ਪ੍ਰਵੇਸ਼ ਕਰੋਗੇ,
ਸੰਗਤ ਸਗਰੀ ਦਰਸ਼ਨ ਪਾਏ,
ਸਾਰੀ ਸੰਗਤ ਨੂੰ ਤੁਹਾਡੇ ਦਰਸ਼ਨ ਹੋਣਗੇ, ਸਾਰੀਆਂ ਸੰਗਤਾਂ ਤੁਹਾਡੇ ਦਰਸ਼ਨ ਕਰਨਗੀਆਂ।
ਕਰੋ ਆਪ ਫੁਰਮਾਵਨ ਜੈਸੇ,
ਮਹਾਰਾਜ ਜੋ ਆਪ ਜੀ ਆਪਣੇ ਮੁਖੋਂ ਫੁਰਮਾਓਗੇ, ਜੋ ਹੁਕਮ ਆਪਣੇ ਮੁਖਾਰਬਿੰਦ ਤੋਂ ਕਰੋਗੇ,
ਹਮ ਅਨੁਸਾਰੀ ਵਰਤੇ ਤੈਸੇ,
ਅਸੀਂ ਤੁਹਾਡੇ ਅਨੁਸਾਰੀ ਹੋ ਕੇ ਵਰਤਾਂਗੇ, ਜਿਵੇਂ ਕਹੋਗੇ ਉਸੇ ਤਰ੍ਹਾਂ ਕਰਾਂਗੇ।
ਮਿਲੋ ਸ਼ਾਹ ਸੋ ਜੇ ਰੁਚ ਹੋਏ,
ਤੁਹਾਡੀ ਮਰਜ਼ੀ ਹੋਵੇ ਤੇ ਬਾਦਸ਼ਾਹ ਨੂੰ ਮਿਲ ਲੈਣਾ, ਜੇ ਨਾ ਹੋਵੇ ਤੇ ਨਾ ਮਿਲਣਾ। ਜ਼ਰੂਰੀ ਨਹੀਂ ਕਿ ਤੁਸੀਂ ਬਾਦਸ਼ਾਹ ਨੂੰ ਮਿਲਣ ਜਾਣਾ ਦਿੱਲੀ। ਮਹਾਰਾਜ ਦਿੱਲੀ ਚੱਲੋ, ਬਸ ਉੱਥੇ ਸੰਗਤ ਨੂੰ ਦਰਸ਼ਨ ਦਿਓ, ਜੇ ਤੁਹਾਡੇ ਮਨ ਦੀ ਮਰਜ਼ੀ ਹੋਵੇਗੀ ਤੇ ਬਾਦਸ਼ਾਹ ਨੂੰ ਮਿਲ ਲੈਣਾ।
ਜੋ ਨਾ ਰੁਚੇ ਤੋ ਫਿਕਰ ਨਾ ਕੋਏ,
ਜੇ ਤੁਹਾਡੇ ਮਨ ਦੀ ਰੁਚੀ ਨਾ ਹੋਵੇ ਤੇ ਤਾਂ ਵੀ ਕੋਈ ਗੱਲ ਨਹੀਂ, ਬਾਦਸ਼ਾਹ ਨੂੰ ਨਾ ਮਿਲਣਾ।
ਮੈਂ ਟਿਗ ਸ਼ਾਹ ਪ੍ਰਤਿਗਿਆ ਕਰੀ,
ਮਹਾਰਾਜ ਮੈਂ ਬਾਦਸ਼ਾਹ ਦੇ ਕੋਲ ਬੈਠ ਕੇ ਪ੍ਰਤਿਗਿਆ ਕੀਤੀ ਹੈ,
ਸ਼੍ਰੀ ਹਰਿ ਕ੍ਰਿਸ਼ਨ ਲਿਆਏ ਹੋ ਪੁਰੀ,
ਮੈਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਲੈ ਕੇ ਆਵਾਂਗਾ, ਇਹ ਪ੍ਰਣ ਰਾਜੇ ਜੈ ਸਿੰਘ ਨੇ ਵੀ ਕੀਤਾ ਹੈ।
ਸੋ ਰਾਵਰ ਕੇ ਬਸੀ ਪਛਾਨੋ,
ਮਹਾਰਾਜ ਉਹ ਤੁਹਾਡੇ ਵਸ ਵਿਚ ਆ, ਹੁਣ ਰਾਜੇ ਜੈ ਸਿੰਘ ਦਾ ਪ੍ਰਣ ਪੂਰਾ ਕਰਨਾ ਇਹ ਤੁਹਾਡੇ ਵਸ ਚ, ਤੁਹਾਡੇ ਅਖਤਿਆਰ ਚ ਹੈ।
ਮਮ ਡੇਰੇ ਮੈਂ ਆਵਨ ਠਾਨੋ,
ਕਿਰਪਾ ਕਰਕੇ ਰਾਜੇ ਜੈ ਸਿੰਘ ਦੇ ਡੇਰੇ ਚ ਚਰਨ ਪਾਓ ਚੱਲ ਕੇ,
ਮਿਲ ਬੇ ਕਾਰਨ ਸ਼ਾਹ ਮਹਾਨ,
ਬਾਦਸ਼ਾਹ ਦੇ ਮਨ ਚ ਵੀ ਤੁਹਾਨੂੰ ਮਿਲਣ ਦੀ ਬੜੀ ਇੱਛਾ ਹੈ।
ਹਟ ਨੈ ਕਰੇ ਸ਼ਾਲੀਏ ਜਾਨ,
ਮਹਾਰਾਜ ਜੀ ਮੈਂ ਵੀ ਵੇਖ ਕੇ ਆਇਆ, ਉਹ ਪ੍ਰਧਾਨ ਵਜ਼ੀਰ ਕਹਿ ਰਿਹਾ, ਕਹਿੰਦਾ ਜੀ ਮੈਂ ਦਿੱਲੀਓ ਆਇਆ, ਬਾਦਸ਼ਾਹ ਦੇ ਮਨ ਚ ਇੰਨਾ ਹੱਠ ਨੀ ਤੁਹਾਨੂੰ ਮਿਲਣ ਦਾ, ਉਹ ਇੰਨਾ ਪੱਕੇ ਹੱਠ ਦਾ ਧਾਰਨੀ ਨਹੀਂ ਹੈ, ਉਹਦੇ ਮਨ ਚ ਤੁਹਾਨੂੰ ਮਿਲਣ ਦੀ ਇੰਨੀ ਇੱਛਾ ਨੀ ਜਿੰਨੀ ਰਾਜੇ ਜੈ ਸਿੰਘ ਦੇ ਮਨ ਵਿਚ ਹੈ।
ਕਰਤ ਵਾਰਤਾ ਲਾਪ ਕਨੇਰੇ,
ਉੱਥੇ ਬੜੀ ਵਾਰਤਾ ਲਾਪ ਹੁੰਦੀ ਰਹੀ ਹੈ ਬਾਦਸ਼ਾਹ ਦੀ ਕਚਹਿਰੀ ਵਿਚ,
ਕਹਿ ਸ਼੍ਰੀ ਰਾਮ ਰਾਏ ਜਿਸ ਬੇਰੇ,
ਜਦੋਂ ਬਾਬੇ ਰਾਮ ਰਾਏ ਨੇ ਕਿਹਾ ਸੀ ਨਾ ਤੁਹਾਡੇ ਬਾਰੇ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾਓ,
ਤਬੇ ਸ਼ਾਹ ਬੋਲਤ ਮੈਂ ਲਿਓ,
ਉਦੋਂ ਬਾਦਸ਼ਾਹ ਨੇ ਜਿਹੜਾ ਜਵਾਬ ਦਿੱਤਾ ਸੀ ਉਹ ਮੈਂ ਕੋਲ ਬਹਿ ਕੇ ਸੁਣਿਆ ਸੀ,
ਕੋਮਲ ਹੱਟ ਵੀ ਨਹੀਂ ਰਹੇਓ,
ਬੜਾ ਕੋਮਲ ਤੇ ਨਿਰਮਲ ਸੁਭਾਅ ਦਾ ਰਿਹਾ, ਉਹਨੇ ਆਖਿਆ ਵੀ ਉਹ ਤਾਂ ਬਾਲਕ ਰੂਪ ਨੇ, ਉਹਨਾਂ ਨੂੰ ਕਿਉਂ ਬੁਲਾਉਣਾ ਦਿੱਲੀ। ਬਾਦਸ਼ਾਹ ਨੇ ਇਸ ਤਰ੍ਹਾਂ ਜਵਾਬ ਦਿੱਤਾ ਸੀ, ਉਹਦਾ ਸੁਭਾਅ ਬੜਾ ਕੋਮਲ ਹੈ, ਤੁਹਾਡੇ ਪ੍ਰਤੀ ਬਹੁਤ ਜ਼ਿਆਦਾ ਨਰਮ ਸੁਭਾਅ ਹੈ।
ਤਉ ਪ੍ਰਾਤ ਤੁਮਰੇ ਬਹੁ ਕਹਿਓ,
ਬਾਦਸ਼ਾਹ ਨੀ ਤੁਹਾਨੂੰ ਬੁਲਾਉਣਾ ਚਾਹੁੰਦਾ ਸੀ, ਪਰ ਬਾਬਾ ਜੀ ਮਹਾਰਾਜ ਜੀ ਤੁਹਾਡਾ ਜਿਹੜਾ ਭਰਾ ਬਾਬਾ ਰਾਮ ਰਾਏ ਹੈ ਉਹਨੇ ਬਾਰ ਬਾਰ ਹੱਠ ਕਰ ਕਰਕੇ ਬਾਦਸ਼ਾਹ ਦੇ ਕੰਨ ਭਰੇ,
ਤਬੇ ਹਕਾਰਨ ਕੋ ਚਿਤ ਚਾਇਓ,
ਤਾਂ ਉਹਨੇ ਤੁਹਾਨੂੰ ਦਿੱਲੀ ਬੁਲਾਉਣ ਦਾ ਚਿਤ ਕੀਤਾ, ਨਹੀਂ ਤਾਂ ਬਾਦਸ਼ਾਹ ਦੇ ਮਨ ਚ ਤੁਹਾਨੂੰ ਬੁਲਾਉਣ ਦੀ ਤਮੰਨਾ ਨਹੀਂ ਸੀ।
ਹਮ ਨਿਤ ਜਾਤ ਸ਼ਾਹ ਕੇ ਪਾਸ,
ਮਹਾਰਾਜ ਅਸੀਂ ਬਾਦਸ਼ਾਹ ਕੋਲ ਰੋਜ਼ ਜਾਂਦੇ ਆਉਂਦੇ ਆ, ਸਾਡਾ ਬਾਦਸ਼ਾਹ ਕੋਲ ਰੋਜ਼ ਦਾ ਅਜਾਣਾ ਆਉਣਾ ਹੈ।
ਕਰੇ ਆਪ ਕੀ ਮਹਿਮਾ ਰਾਸ,
ਮਹਾਰਾਜ ਜੀ ਅਸੀਂ ਆਪ ਜੀ ਦੀ ਮਹਿਮਾ ਕਰਦੇ, ਬਾਦਸ਼ਾਹ ਵੀ ਤੁਹਾਡੀ ਮਹਿਮਾ ਕਰਦਾ। ਜਦੋਂ ਅਸੀਂ ਬਾਦਸ਼ਾਹ ਕੋਲ ਜਾਂਦੇ ਆ ਉਹਨੇ ਤੁਹਾਡਾ ਜ਼ਿਕਰ ਚੱਲਦਾ ਤੇ ਬਾਦਸ਼ਾਹ ਵੀ ਤੁਹਾਡੀ ਮਹਿਮਾ ਕਰਦਾ, ਤੁਹਾਡੀ ਵਡਿਆਈ ਕਰਦਾ।
ਅਲਪ ਆਰ ਬਲ ਵਿਖੇ ਸ਼ਰੀਰ,
ਕਹਿੰਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਉਮਰ ਛੋਟੀ ਹੈ, ਹਾਲੇ ਬਾਲਕ ਰੂਪ ਦੇ ਵਿਚ ਹਨ,
ਗੁਣ ਮੈਂ ਮਹਿਦ ਆਦ ਜੇ ਤੀਰ,
ਪਰ ਗੁਣਾ ਵਿਚ ਬੜੇ ਵੱਡੇ ਨੇ, ਗੁਣਾ ਵਿਚ ਬੜੇ ਅਥਾਹ ਮਾਲਕ ਨੇ, ਇਸ ਤਰ੍ਹਾਂ ਕਹਿੰਦੇ ਹਨ।
ਜੇ ਹੱਠ ਹੇਰੇ ਨੌ ਰੰਗ ਕੇਰਾ,
ਮਹਾਰਾਜ ਜੀ ਬਾਦਸ਼ਾਹ ਦਾ ਹੱਠ ਅਸੀਂ ਵੇਖਦੇ, ਨਰੰਗੇ ਦੇ ਮਨ ਦੀ ਹੱਠ ਵਾਲੀ ਬਿਰਤੀ ਵੇਖਦੇ,
ਨਿਕਟ ਮਿਲਿਓ ਚੈ ਫੇਰ ਸੁਫੇਰਾ,
ਅਸੀਂ ਕਦੇ ਤੁਹਾਡੇ ਕੋਲ ਨਾ ਆਉਂਦੇ। ਰਾਜਾ ਜੈ ਸਿੰਘ ਕਦੇ ਨਾ ਕਹਿੰਦਾ ਬਾਦਸ਼ਾਹ ਨੂੰ ਕਿ ਮੈਂ ਗੁਰੂ ਸਾਹਿਬ ਨੂੰ ਲੈ ਕੇ ਆਉਂਦਾ ਹਾਂ,
ਮੈਂ ਹੋ ਬੀਚ ਨਿਵਾਰਨ ਕਰੋ।
ਮਹਾਰਾਜ ਜੀ ਤੁਸੀਂ ਇੱਕ ਵਾਰੀ ਦਿੱਲੀ ਚੱਲੋ, ਤੇ ਜੇ ਬਾਦਸ਼ਾਹ ਤੁਹਾਡੇ ਨਾਲ ਮਿਲਣ ਦਾ ਹੱਠ ਵੀ ਕਰੇਗਾ ਨਾ ਤੇ ਮੈਂ ਵਿੱਚ ਪੈ ਕੇ ਬਾਦਸ਼ਾਹ ਨੂੰ ਰੋਕਾਂਗਾ ਕਿ ਬਾਦਸ਼ਾਹ ਸਤਿਗੁਰਾਂ ਦੇ ਹੁਕਮ ਤੋਂ ਬਿਨਾਂ ਉਹਨਾਂ ਕੋਲ ਨਹੀਂ ਜਾਣਾ। ਮਹਾਰਾਜ ਵਿੱਚ ਪੈ ਕੇ ਮੈਂ ਆਪ ਵਿੱਚ ਪੈ ਕੇ ਸਾਰੀ ਸਮੱਸਿਆ ਨਿਵਾਰਾਂਗਾ।
ਤੁਮਰੇ ਹਿਤ ਮੈਂ ਨਿਤ ਅਨੁਸਰੋ,
ਤੁਹਾਡੇ ਅਨੁਸਾਰ ਹੋ ਕੇ ਚੱਲਾਂਗਾ ਔਰ ਬਾਦਸ਼ਾਹ ਨੂੰ ਵੀ ਤੁਹਾਡੇ ਅਧੀਨ ਚਲਾਵਾਂਗਾ।
ਹਿੰਦੂ ਜਨਮ ਧਰਮ ਅੱਗੇ ਸਦਾ।
ਮਹਾਰਾਜ ਮੈਂ ਹਿੰਦੂ ਧਰਮ ਦਾ ਧਾਰਨੀ ਹਾਂ, ਮੈਂ ਸਦਾ ਆਪਣੇ ਧਰਮ ਚ ਪੱਕਾ ਔਰ ਤੁਹਾਡੇ ਅਧੀਨ ਹੋ ਕੇ ਚੱਲਾਂਗਾ, ਬਾਦਸ਼ਾਹ ਨੂੰ ਵੀ ਤੁਹਾਡੇ ਅਧੀਨ ਚਲਾਵਾਂਗਾ।
ਬਿਪਰੈ ਕਰੋ ਨਾ ਆਪ ਕਦਾ,
ਮੈਂ ਨਾ ਆਪ ਕਦੇ ਕੋਈ ਉਲਟਾ ਕੰਮ ਕਰਾਂਗਾ ਨਾ ਹੀ ਬਾਦਸ਼ਾਹ ਨੂੰ ਕਰਨ ਦਿਆਂਗਾ।
ਜੇ ਕਰ ਪਿਕਤ ਸ਼ਾਹ ਹੱਠ ਕਰਤਾ,
ਜੇ ਬਾਦਸ਼ਾਹ ਵੇਖ ਕੇ ਹੱਠ ਕਰਦਾ,
ਰਹਿਤ ਨਿਰਾਲੋ ਬੀਚ ਨਾ ਪਰਤਾ।
ਮਹਾਰਾਜ ਮੈਂ ਕਦੇ ਵਿੱਚ ਨਾ ਪੈਂਦਾ, ਜੇ ਬਾਦਸ਼ਾਹ ਹੱਠ ਕਰਕੇ ਤੁਹਾਨੂੰ ਬੁਲਾਉਂਦਾ ਤੇ ਮੈਂ ਕਦੇ ਵਿੱਚ ਨਹੀਂ ਸੀ ਪੈਣਾ, ਮੈਂ ਵੱਖਰਾ ਹੋ ਕੇ ਰਹਿਣਾ ਸੀ।
ਦਿੱਲੀ ਮੈਂ ਪਰਵਸ਼ੋ ਇੱਕ ਵਾਰੀ,
ਆਪ ਜੀ ਕਿਰਪਾ ਕਰੋ ਇੱਕ ਵਾਰੀ ਦਿੱਲੀ ਚੱਲ ਕੇ ਪ੍ਰਵੇਸ਼ ਕਰੋ।
ਹੋਏ ਹੈ ਸਭ ਤੁਮਰੇ ਅਨੁਸਾਰੀ,
ਸਭ ਕੁਝ ਤੁਹਾਡੇ ਅਨੁਸਾਰ ਤੇ ਤੁਹਾਡੇ ਅਧੀਨ ਹੀ ਹੋਵੇਗਾ।
ਮਿਲਨ ਸ਼ਾਹ ਕੋ ਜੇ ਨਾ ਚਾਹੋ,
ਜੇ ਤੁਸੀਂ ਬਾਦਸ਼ਾਹ ਨੂੰ ਨਾ ਮਿਲਣਾ ਚਾਹੋਗੇ,
ਰਹੋ ਸਦਨ ਮਮ ਜਾਓ ਨਾ ਪਾਓ।
ਰਾਜੇ ਜੈ ਸਿੰਘ ਦੇ ਬੰਗਲੇ ਚ ਰਹਿਣਾ, ਉਹਦੇ ਘਰ ਜਾਣ ਦੀ ਲੋੜ ਹੀ ਨਹੀਂ ਤੁਹਾਨੂੰ।
ਮਿਲਨ ਅਮਿਲਨ ਜਥਾ ਤੁਮ ਔਰ ਮੈਂ,
ਮਿਲਣਾ ਚਾਹੇ ਨਾ ਮਿਲਣਾ ਇਹ ਤੁਹਾਡੇ ਮਨ ਦੀ ਮਰਜ਼ੀ ਹੈ।
ਕਰੇ ਤਥਾ ਆਵੋ ਇਸ ਪੁਰ ਮੈਂ,
ਉਸੇ ਤਰ੍ਹਾਂ ਆਪ ਜੀ ਕਰੋ, ਰਾਜੇ ਜੈ ਸਿੰਘ ਦੀ ਬੇਨਤੀ ਹੈ।
ਇਸ ਪ੍ਰਕਾਰ ਰਹਿ ਪਤ ਮੇਰੀ,
ਇਸ ਤਰ੍ਹਾਂ ਰਾਜਾ ਜੈ ਸਿੰਘ ਕਹਿੰਦਾ ਮੇਰੀ ਵੀ ਇੱਜ਼ਤ ਰਹਿ ਜਾਏਗੀ।
ਦਰਸ ਕਾਮਨਾ ਪੁਰੋ ਬਡੇਰੀ,
ਉਹਦੇ ਮਨ ਚ ਦਰਸ਼ਨਾਂ ਦੀ ਕਾਮਨਾ ਆਪ ਦੀ ਚੱਲ ਕੇ ਪੂਰੀ ਕਰ ਦਿਓ।
ਇਮ ਜੈ ਸਿੰਘ ਮਹੀਸ਼ਮਾਨ,
ਇਹ ਤਾਂ ਰਾਜੇ ਜੈ ਸਿੰਘ ਦੀ ਜਿਹੜੀ ਬੇਨਤੀ ਹੈ।
ਬਿਨੇ ਕੀਨ ਮਨ ਪ੍ਰੇਮ ਬੰਧਾਨਾ,
ਉਸ ਵਜ਼ੀਰ ਨੇ ਉਹ ਸਾਰੀ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸੁਣਾਈ ਹੈ।
ਅਬਰਾਵਰ ਕੇ ਜਿਮ ਚਿੱਤੇ ਆਵੇ, ਕਰੋ ਕਾਰ ਤਿਮ ਸਭ ਹਰ ਖਾਵੇ।
ਹੁਣ ਮਹਾਰਾਜ ਜੀ ਆਪ ਜੀ ਦੇ ਚਿੱਤ ਵਿੱਚ ਜਿਵੇਂ ਆਉਂਦੀ ਹੈ ਆਪ ਜੀ ਉਸੇ ਤਰ੍ਹਾਂ ਕਰ ਲਵੋ। ਬਾਦਸ਼ਾਹ ਨੂੰ ਮਿਲਣਾ ਚਾਹੇ ਨਹੀਂ ਮਿਲਣਾ ਇਹ ਤੁਹਾਡੀ ਮਰਜ਼ੀ ਹੋਵੇਗੀ। ਰਾਜੇ ਜੈ ਸਿੰਘ ਦੀ ਭਾਵਨਾ ਪੂਰੀ ਕਰਨ ਵਾਸਤੇ ਆਪ ਜੀ ਦਿੱਲੀ ਚੱਲੋ।